Care brands, health beauty brands, fashion purses, designer sunglasses and chocolates. Up to 80% discount. Aapko aana hai 135 Commerce Valley Drive East in Markham. Sale sirf Friday, Saturday, Sunday or Monday, November 18th to December 10th. For more information visit lizacosmetics.com.
लॉजी स्टेशन साइड हुन विकना शुरू हो गया है। मिल्टन डाउनटाउन विच तुहाडी वखरी रिहायश जेडी शुरू हुंदी है 487,990 डॉलर चे ते जीटीए दा सब तो बढ़िया मुल है। दो टावरां आली इमारत सेंट्रल पोडियम थानी अंदरूनी ते बाहरली सहूलतां पेश करदी है। मिल्टन गो स्टेशन दे बिल्कुल नाल जुड़िया स्टेशन साइड मिल्टन फ्यूचर मोबिलिटी हब दा नींह पत्थर है जेड़ा तुहानू आराम नाल तुहाडियां मंजिलां तक पहुंचाएगा। जीटीए दे उज्जवले भविष्य विच अज निवेश करो। स्टेशन साइड .ca ते रजिस्टर करो।
ਤੁਸੀਂ ਆਪਣਾ 2023 ਆਊਟਡੋਰ ਐਡਵੈਂਚਰ ਹੁਣ ਬ੍ਰੋਂਕੋ ਸਪੋਰਟਸ ਦੇ ਨਾਲ ਸਟਾਰਟ ਕਰ ਸਕਦੇ ਹੋ ਔਰ ਸ਼ੁਰੂ ਕਰੋ ਆਪਣੀ ਵਾਈਲਡ ਰਾਈਡ ਸਟੈਂਡਰਡ 4x4 ਜਾਂ ਕਿ ਕਿਸੇ ਵੀ ਜਗ੍ਹਾ ਤੇ ਪਹੁੰਚਣ ਵਾਸਤੇ 7 ਗੋਲਡ ਮਾਡਲਸ ਦਾ ਆਨੰਦ ਲਓ। ਬਲੈਕ ਫ੍ਰਾਈਡੇ ਦੇ $4,250 ਦੇ ਰਿਬੇਟਸ ਵੀ ਲੈ ਸਕਦੇ ਹੋ 2023 ਦੇ ਬ੍ਰੋਂਕੋ ਸਪੋਰਟਸ ਮਾਡਲਸ ਦੇ ਨਾਲ ਨਵੰਬਰ 28 ਤੱਕ। ਜ਼ਿਆਦਾ ਜਾਣਕਾਰੀ ਵਾਸਤੇ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਵਿਜ਼ਿਟ ਕਰੋ ਜਾਂ ford2dealers.ca ਤੇ ਜਾ ਕੇ ਮਾਲੂਮਾਤ ਹਾਸਲ ਕਰੋ।
वहमो गुमान से दूर दूर यकीन की हद के पास पास।
प्रॉपर्टीज रेजिडेंशियल और कमर्शियल बाइंग और सेलिंग
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो।
वी विल अरेंज योर मॉर्गेज
आल्सो अ हाउस वार्मिंग गिफ्ट।
सर्विस इज आवर प्रायोरिटी।
कस्टमर सर्विस इज आवर प्राइड। प्लीज एक्सपीरियंस द डिफरेंस। आप घर खरीदना या घर को बेचना चाहते हैं घर की इवेल्युएशन के लिए एक दफा कॉल कीजिए आरिफा मुजफ्फर 6478986245 8986245।
ਬ੍ਰੈਂਪਟਨ ਦੇ ਤਮਾਮ ਸ਼ਹਿਰੀਆਂ ਨੂੰ ਖੁੱਲਾ ਸੱਦਾ। ਸਿਟੀ ਆਫ ਬ੍ਰੈਂਪਟਨ ਆਪਣੇ ਬ੍ਰੈਂਪਟਨ ਵਿੱਚ ਰਹਿਣ ਵਾਲੇ ਤਮਾਮ ਸ਼ਹਿਰੀਆਂ ਨੂੰ ਕਾਰੋਬਾਰੀ ਲੋਕਾਂ ਤੇ ਗਰੁੱਪਸ ਨੂੰ ਖੁੱਲਾ ਸੱਦਾ ਦੇ ਰਿਹਾ ਹੈ ਕਿ ਉਹ ਸਾਹਮਣੇ ਆਣ ਤੇ ਆਪਣੀ ਰਾਏ ਆਈਡੀਆਜ਼ ਦੇਣ ਤੇ ਸਿਟੀ ਦਾ ਸਾਲ 2024 ਦਾ ਬਜਟ ਬਿਹਤਰ ਬਣਾਉਣ ਲਈ ਦੱਸਣ। ਬਜਟ ਦੀ ਤਿਆਰੀ ਤਰਤੀਬ ਤੇ ਹੋਰ ਸਰਮਾਇਆਕਾਰੀ ਬਣਾਉਣ ਲਈ ਸਿਟੀ ਟਾਊਨ ਹਾਲ ਮੀਟਿੰਗਸ ਤੇ ਵਾਟ ਸਪੈਸੀਫਿਕ ਕਾਫੀ ਚੈਟਸ ਤੇ ਬਿਜ਼ਨਸ ਰਾਊਂਡ ਟੇਬਲ ਵਿੱਚ ਸ਼ਾਮਿਲ ਹੋ ਕੇ ਆਪਣਾ ਹਿੱਸਾ ਡਾਲਣ। ਇਹਦੇ ਬਾਰੇ ਮਜ਼ੀਦ ਜਾਣਨ ਲਈ ਵਿਜ਼ਿਟ www.brampton.ca/budget।
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल ले नो ब्याज।
142 कैनेडी रोड ब्रैम्पटन 9058747171।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
770 AM دی نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478724900
ریڈیو 770 AM دی وائس آف کمیونٹی نیوز کرنٹ افیئرز انفارمیشن میوزک اینڈ چٹ چیٹ। I am Ramanjit Singh Sidhu and you are listening to your favorite show, The Current Affairs with Ramanjit, only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
770 AM ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ ਹਸਾਰ ਠਾਕੁਰ। ਆਓ ਸਭ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਦਰਹਾਮ ਪੁਲਿਸ ਨੂੰ ਫੇਕ ਚਾਈਲਡ ਸੈਕਸ ਸਰਵਿਸਿਜ਼ ਦੇ ਬਣਾਏ ਗਏ ਐਡ ਵਿੱਚ ਵੱਧ ਤੋਂ ਵੱਧ ਮਿਲੇ ਕਲਿੱਕਸ। ਹੇਟ ਕ੍ਰਾਈਮ ਨੂੰ ਅੰਜਾਮ ਦੇਣ ਵਾਲੇ 11 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ। ਟੈਸਲਾ ਗੱਡੀ ਗਾਰਡਰੇਲ ਦੇ ਨਾਲ ਟਕਰਾ ਕੇ ਖੱਡ ਵਿੱਚ ਡਿੱਗੀ। ਹੁਣ ਖਬਰਾਂ ਵਿਸਥਾਰ ਨਾਲ। ਦਰਹਾਮ ਪੁਲਿਸ ਦੇ ਵੱਲੋਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਨੂੰ ਰੋਕਣ ਦੇ ਲਈ ਕੁਝ ਯਤਨ ਕੀਤੇ ਜਾ ਰਹੇ ਨੇ ਤੇ ਇਨ੍ਹਾਂ ਯਤਨਾਂ ਦੇ ਸਦਕਾ ਦਰਹਾਮ ਪੁਲਿਸ ਦੇ ਵੱਲੋਂ ਇੱਕ ਵਿਗਿਆਪਨ ਜਾਰੀ ਕੀਤਾ ਗਿਆ। ਇਸ ਵਿਗਿਆਪਨ ਦੇ ਵਿਚ ਝੂਠੇ ਤਰੀਕੇ ਦੇ ਨਾਲ ਚਾਇਲਡ ਸੈਕਸ ਸਰਵਿਸਿਜ਼ ਨੂੰ ਲੈ ਕੇ ਚੀਜ਼ਾਂ ਬਣਾਈਆਂ ਗਈਆਂ ਸਨ, ਜਿਨ੍ਹਾਂ ਨੂੰ ਪਿਛਲੇ 4 ਦਿਨਾਂ ਤੋਂ ਹੀ 600 ਤੋਂ ਵੱਧ ਕਲਿਕਸ ਮਿਲ ਚੁੱਕੇ ਨੇ। ਇਹ ਐਡ ਪੁਲਿਸ ਦੇ ਪ੍ਰੋਜੈਕਟ ਫਾਇਰਬਰਡ ਦੇ ਹਿੱਸੇ ਦੇ ਵਿਚ ਬਣਾਇਆ ਗਿਆ। ਇਸ ਪ੍ਰੋਜੈਕਟ ਦੇ ਵਿਚ ਬੱਚਿਆਂ ਅਤੇ ਉਨ੍ਹਾਂ ਤੋਂ ਜਿਨਸੀ ਸੇਵਾਵਾਂ ਖਰੀਦਣ ਦੇ ਵਿਚ ਦਿਲਚਸਪੀ ਰੱਖਣ ਵਾਲੇ ਵਿਅਕਤੀਆਂ ਦੇ ਨਾਲ ਨਾਲ ਪੀੜਤਾਂ ਅਤੇ ਸੰਭਾਵੀ ਪੀੜਤਾਂ ਨੂੰ ਸਿੱਖਿਆ ਦੇਣਾ, ਉਨ੍ਹਾਂ ਦੀ ਸਹਾਇਤਾ ਕਰਨਾ ਇਸ ਦਾ ਮਕਸਦ ਸੀ। ਪੁਲਿਸ ਨੇ ਕਿਹਾ ਕਿ ਇਹ ਇਸ਼ਤਿਹਾਰ ਕੁਝ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਜਿਸ ਵਿਚ ਲੋਕ ਨਾਬਾਲਗਾਂ ਤੋਂ ਜਿਨਸੀ ਸੇਵਾਵਾਂ ਖਰੀਦ ਸਕਦੇ ਨੇ। ਇਸ ਇਸ਼ਤਿਹਾਰ ਨੂੰ 4 ਦਿਨਾਂ ਦੇ ਅੰਦਰ ਵੱਧ ਤੋਂ ਵੱਧ ਲਾਈਕਸ ਤੇ ਕਲਿਕਸ ਮਿਲੇ ਨੇ ਤੇ ਇਸ ਉਤੇ ਕਈ ਤਰ੍ਹਾਂ ਦੇ ਲੋਕਾਂ ਨੇ ਸੰਦੇਸ਼ ਵੀ ਭੇਜੇ ਨੇ। ਬੇ ਸਟਰੀਟ ਤੇ ਬਲੂਅਰ ਸਟਰੀਟ ਵੈਸਟ ਉਤੇ ਸਥਿਤ ਇੰਡੀਗੋ ਸਟੋਰ ਦੇ ਉਤੇ ਰੈੱਡ ਕਲਰ ਦਾ ਪੇਂਟ ਕਰਕੇ ਤੇ ਪੋਸਟਰ ਲਗਾਉਣ ਵਾਲੇ 11 ਵਿਅਕਤੀਆਂ ਨੂੰ ਟੋਰਾਂਟੋ ਪੁਲਿਸ ਦੇ ਵੱਲੋਂ ਹੁਣ ਸ਼ਰਾਰਤ ਦੇ ਆਧਾਰ ਦੇ ਉਤੇ ਚਾਰਜ ਕਰ ਲਿਆ ਗਿਆ। ਜੋ ਜਾਣਕਾਰੀ ਪ੍ਰਾਪਤ ਹੋਈ ਹੈ, ਮਸ਼ਕੂਕ ਗਰੁੱਪ ਬੇ ਸਟਰੀਟ ਤੇ ਬਲੂਅਰ ਸਟਰੀਟ ਵੈਸਟ ਦੇ ਕਾਰਨਰ ਉਤੇ ਸਥਿਤ ਬੁੱਕ ਸਟੋਰ ਪਹੁੰਚੇ ਤੇ ਉਹ ਇਨ੍ਹਾਂ ਦੇ ਦਰਵਾਜ਼ਿਆਂ ਤੇ ਖਿੜਕੀਆਂ ਉਤੇ ਪੋਸਟਰ ਉਨ੍ਹਾਂ ਨੇ ਚਿਪਕਾਉਣੇ ਸ਼ੁਰੂ ਕਰ ਦਿੱਤੇ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਮਸ਼ਕੂਕਾਂ ਨੇ ਇਸ ਸਟੋਰ ਦੀਆਂ ਖਿੜਕੀਆਂ ਤੇ ਸਾਈਡਵਾਕ ਉਤੇ ਰੈੱਡ ਕਲਰ ਦਾ ਪੇਂਟ ਕਰ ਦਿੱਤਾ। ਇਸ ਘਟਨਾ ਦੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਵੀ ਖ਼ਬਰ ਨਹੀਂ ਮਿਲੀ। ਇਸ ਘਟਨਾ ਤੋਂ ਬਾਅਦ 14 ਨਵੰਬਰ ਨੂੰ ਪੁਲਿਸ ਨੇ 41 ਸਾਲਾਂ ਦੇ ਨਿਸ਼ਾ ਟੂਮੇ ਨੂੰ $5,000 ਤੋਂ ਵੱਧ ਦੀ ਸ਼ਰਾਰਤ ਕਰਨ ਦੇ ਲਈ ਚਾਰਜ ਕਰ ਲਿਆ। ਉਧਰ 6 ਵਿਅਕਤੀਆਂ ਦੀ ਕਿਸਮਤ ਉਸ ਵੇਲੇ ਸਾਥ ਦੇ ਗਈ ਜਦੋਂ ਗੱਡੀ ਦੇ ਵਿਚੋਂ ਸਫ਼ਰ ਕਰ ਰਹੇ ਸਨ ਤੇ ਡੌਨ ਵੈਲੀ ਪਾਰਕਵੇ ਉਤੇ ਗਾਰਡ ਰੇਲ ਦੇ ਨਾਲ ਟਕਰਾ ਕੇ ਹੇਠਾਂ ਗੱਡੀ ਖੱਡ ਵਿਚ ਜਾ ਡਿੱਗੀ ਤੇ ਗੱਡੀ ਦੇ ਵਿਚ ਸਵਾਰ ਸਵਾਰੀ ਬਾਲ ਬਾਲ ਬਚ ਗਏ। ਬੁੱਧਵਾਰ ਨੂੰ 10:50 ਦੇ ਨੇੜੇ ਤੇੜੇ ਲਾਰੈਂਸ ਐਵੀਨਿਊ ਦੇ ਵੈਸਟ ਵਾਇਲ DVP ਦੇ ਐਗਜ਼ਿਟ ਰੈਂਪ ਦੇ ਉਤੇ ਨਾਰਥ ਉਤੇ ਇਹ ਘਟਨਾ ਵਾਪਰੀ। ਐਮਰਜੈਂਸੀ ਅਮਲੇ ਨੂੰ ਬੁਲਾਇਆ ਗਿਆ। ਟੋਰਾਂਟੋ ਪੁਲਿਸ ਨੇ ਦੱਸਿਆ ਹੈ ਕਿ ਟੈਸਲਾ ਗੱਡੀ ਜਿਸ ਵਿਚ 6 ਲੋਕ ਸਵਾਰ ਸਨ ਤੇਜ਼ ਰਫ਼ਤਾਰ ਦੇ ਨਾਲ ਰੈਂਪ ਉਤੇ ਲੱਗੇ ਗਾਰਡਰੇਲ ਦੇ ਨਾਲ ਟਕਰਾਉਣ ਤੋਂ ਬਾਅਦ ਹਵਾ ਦੇ ਵਿਚ ਉਛਲੀ ਤੇ ਕਈ ਫੁੱਟ ਹੇਠਾਂ ਖੱਡ ਵਿਚ ਜਾ ਡਿੱਗੀ। ਇਸ ਹਾਦਸੇ ਦੇ ਵਿਚ ਕੋਈ ਵੀ ਜ਼ਖਮੀ ਨਹੀਂ ਹੋਇਆ ਪਰ ਗੱਡੀ ਨੂੰ ਕਾਫ਼ੀ ਨੁਕਸਾਨ ਪਹੁੰਚਿਆ। ਮਾਮਲੇ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ। ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਕੁਝ ਵਿਅਕਤੀਆਂ ਦੇ ਵੱਲੋਂ ਅਸ਼ਲੀਲ ਹਰਕਤ ਕਰਨ ਤੋਂ ਬਾਅਦ ਉਨ੍ਹਾਂ ਨੂੰ 3 ਨਵੰਬਰ ਨੂੰ ਦੁਪਹਿਰ 3:30 ਇੱਕ ਕਾਲ ਆਈ ਸੀ। ਇਸ ਕਾਲ ਦੇ ਵਿਚ ਦੱਸਿਆ ਗਿਆ ਸੀ ਕਿ ਵੁੱਡਬਾਈਨ ਸਟੇਸ਼ਨ ਦੇ ਈਸਟ ਵੱਲ ਜਾ ਰਹੀ ਰੇਲ ਗੱਡੀ ਦੇ ਵਿਚ ਕੁਝ ਯਾਤਰੀ ਸਵਾਰ ਨੇ ਜੋ ਕਿ ਬਾਕੀ ਦੇ ਯਾਤਰੀਆਂ ਦੇ ਨਾਲ ਅਸ਼ਲੀਲ ਹਰਕਤਾਂ ਕਰ ਰਹੇ ਨੇ। ਉਸ ਤੋਂ ਬਾਅਦ ਉਹ ਘਟਨਾ ਸਥਾਨ ਤੋਂ ਭੱਜ ਗਏ। ਆਖਰੀ ਵਾਰ ਇਨ੍ਹਾਂ ਵਿਅਕਤੀਆਂ ਨੂੰ ਵੁੱਡਬਾਈਨ ਤੇ ਡੈਨਫੋਰਥ ਐਵੀਨਿਊਜ਼ ਦੇ ਸਥਿਤ ਸਬਵੇ ਸਟੇਸ਼ਨ ਤੇ ਵੇਖਿਆ ਗਿਆ। ਸ਼ੱਕੀ ਵਿਅਕਤੀ ਦੇ ਬਾਰੇ ਦੱਸਿਆ ਗਿਆ ਕਿ ਉਹ ਲਗਭਗ 5'9" ਅਤੇ 5'10" ਲੰਬਾ ਪਤਲਾ ਹੈ, ਠੋਡੀ ਲੰਬਾਈ ਵਾਲੀ ਤੇ ਛੋਟੀ ਦਾੜੀ ਵਾਲਾ ਹੈ। ਉਸਨੂੰ ਆਖਰੀ ਵਾਰ ਨੀਲੇ ਤੇ ਚਿੱਟੇ ਰੰਗ ਦੀ ਪਲੇਟ ਕਮੀਜ਼ ਤੇ ਇਕ ਸਲੇਟੀ ਪਫਰ ਜੈਕਟ ਦੇ ਪਹਿਨੇ ਹੋਏ ਦੇਖਿਆ ਗਿਆ ਸੀ। ਟੋਰਾਂਟੋ ਪੁਲਿਸ ਦੇ ਵੱਲੋਂ ਕਿਸੇ ਵੀ ਵਿਅਕਤੀ ਨੂੰ ਇਸ ਵਿਅਕਤੀ ਦੀ ਕੋਈ ਵੀ ਜਾਣਕਾਰੀ ਹੋਣ ਤੇ ਸੰਪਰਕ ਕਰਨ ਦੇ ਲਈ ਕਿਹਾ ਗਿਐ। ਅਮਰੀਕਾ ਤੋਂ ਕੈਨੇਡਾ ਨੂੰ ਜੋੜਦੇ ਨਿਆਗਰਾ ਫਾਲ ਵਾਲੇ ਰੇਨਬੋ ਬ੍ਰਿਜ ਦੇ ਕੋਲ ਅਮਰੀਕਾ ਦਾਖਲੇ ਵਾਲੇ ਚੈੱਕ ਪੋਸਟ ਤੇ ਇਕ ਕਾਰ ਦੇ ਵਿਚ ਧਮਾਕਾ ਹੋਣ ਦੇ ਕਾਰਨ 2 ਜਾਣਿਆਂ ਦੀ ਮੌਤ ਹੋ ਗਈ ਜਦਕਿ ਇਕ ਅਧਿਕਾਰੀ ਜ਼ਖਮੀ ਹੋਇਆ। ਧਮਾਕੇ ਤੋਂ ਮਗਰੋਂ ਲਾਂਘੇ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਜੋ ਕਿ ਜਾਂਚ ਮੁਕੰਮਲ ਹੋਣ ਤੱਕ ਬੰਦ ਰਹੇਗੀ ਕਿਹਾ ਗਿਐ। ਜਾਣਕਾਰੀ ਦੇ ਅਨੁਸਾਰ ਕਾਰ ਕੈਨੇਡਾ ਵਾਲੀ ਸਾਈਟ ਤੋਂ ਅਮਰੀਕਾ ਦੇ ਵਿਚ ਦਾਖਲ ਹੋਣ ਵਾਲੀ ਸੀ। ਅਮਰੀਕਾ ਦੀ ਕੇਂਦਰੀ ਜਾਂਚ ਏਜੰਸੀ ਦੇ ਬਫਲੋ ਦਫ਼ਤਰ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਸੂਬਾਈ ਪੁਲਿਸ ਸਣੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਜਾਂਚ ਜਾਰੀ ਹੈ। ਨਿਊਯਾਰਕ ਦੀ ਗਵਰਨਰ ਕੈਂਥੀ ਹੌਚੂਲ ਨੇ ਇਸ ਘਟਨਾ ਨੂੰ ਅੱਤਵਾਦ ਨਾਲ ਜੁੜੇ ਹੋਣ ਤੋਂ ਨਕਾਰਿਆ, ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਧਮਾਕੇ ਦੇ ਕਾਰਨਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਪਹੁੰਚ ਕੇ CCTV ਫੁਟੇਜ ਵੀ ਵੇਖੀ ਗਈ। ਧਮਾਕੇ ਤੋਂ ਮਗਰੋਂ ਰੇਨਬੋ ਬ੍ਰਿਜ ਲਾਂਘੇ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਐ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫੇਰ ਸੁਣ ਲਓ। ਦਰਹਾਮ ਪੁਲਿਸ ਨੂੰ ਫੇਕ ਚਾਇਲਡ ਸੈਕਸ ਸਰਵਿਸਿਜ਼ ਦੇ ਬਣਾਏ ਗਏ ਐਡ ਵਿਚ ਵੱਧ ਤੋਂ ਵੱਧ ਮਿਲੇ ਕਲਿਕਸ। ਹੇਟ ਕ੍ਰਾਈਮ ਨੂੰ ਅੰਜਾਮ ਦੇਣ ਵਾਲੇ 11 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ। ਟੈਸਲਾ ਗੱਡੀ ਗਾਰਡਰੇਲ ਦੇ ਨਾਲ ਟਕਰਾ ਕੇ ਖੱਡ ਵਿਚ ਡਿੱਗੀ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੀ ਦੋਸਤ SR ਠਾਕੁਰ ਨੂੰ ਹੁੰਦੇ ਹੋ ਇਜਾਜ਼ਤ। ਧੰਨਵਾਦ।
ਇਫ ਯੂ ਓਨ ਅ ਪ੍ਰੋਪਰਟੀ ਐਂਡ ਆਰ ਲੁਕਿੰਗ ਟੂ ਟੇਕ ਇਕੁਇਟੀ, ਵੀ ਕੈਨ ਹੈਲਪ ਬਾਈ ਆਫਰਿੰਗ ਅ ਹੋਮ ਇਕੁਇਟੀ ਲਾਈਨ ਆਫ ਕ੍ਰੈਡਿਟ। We are offering ultra low rates and maximum equity in 10 to 15 days. Amortization can be 25 to 30 years as per your needs. Interest will be on the only amount you use. No last minute surprises. Call Mayank 647-702-2023 or 647-472-4141 for free, no obligation consultation.
मिसिसागा और इसके आसपास रहने वालों के लिए बड़ी खुशखबरी, मोमिन हलाल मीट एंड ग्रोसरी, ताज़ा सब्जियां, फल, मसाले, हलाल गोश्त, मैरिनेटेड गोश्त और किचन की जरूरत का सब सामान, वो भी डिस्काउंट सेल प्राइस में। ओपन 7 डेज अ वीक, सुबह 10 से लेकर रात 9 बजे तक। विजिट करें मोमिन हलाल मीट एंड ग्रोसरी, 1010 ड्रीम क्रेसेंट, यूनिट 12 इन मिसिसागा, मोमिन हलाल मीट एंड ग्रोसरी।
आपके घर की खूबसूरती आपका ज़ौक, खूबसूरत दिलकश किचन, कैबिनेट्स, काउंटर टॉप्स, बाथरूम्स, कैबिनेट्स एंड काउंटर्स,
राइट कस्टम कैबिनेटरी इंक,
यूरोपियन टेक्नोलॉजी और मैन्युफैक्चरिंग, किसी भी किस्म का रेजिडेंशियल या कमर्शियल, वुडवर्क, 3D स्क्रीन पर कस्टम डिजाइन का इंतखाब कीजिए, जदीद दौर का तकाजा,
राइट कस्टम कैबिनेटरी इंक।
स्पेशल प्रोमो 12 मंथ्स, नो इंटरेस्ट, नो पेमेंट। काम आज करवाइए, पेमेंट 12 महीने में कीजिए। राइट कस्टम कैबिनेटरी इंक, 647-300-8473।
ਕੀ ਤੁਸੀਂ ਆਪਣੇ ਘਰ ਤੇ ਆਟੋ ਇੰਸ਼ੋਰੈਂਸ ਦੇ ਰਿਨਿਊਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਦੋਨਾਂ ਦੇ ਲਈ ਹੀ ਇੱਕ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਹੁਣ ਤੁਸੀਂ ਜਾਓ ਆਲ ਸਟੇਟ ਦੇ ਰਾਜਾ ਮੁਦੱਸਰ ਕੋਲ।
ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 647-290-3773 ਯਾਨੀ 647-290-3773। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਕਰ ਸਕਦੇ ਹੋ।
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
The current affairs is a very good swagat hai, Ramanjeet Singh Sidhu. Aaj Friday din Shukravar aur 24 November 2023 sveer de 7:11 da samay. ਪ੍ਰੋਗਰਾਮ ਦੀ ਰੂਪਰੇਖਾ ਦੇ ਵਿੱਚ ਇੱਕ ਦੋ ਗੱਲਾਂ ਪਹਿਲਾਂ ਛੋਟੀਆਂ ਮੋਟੀਆਂ ਕਰ ਲਈ। ਇੱਕ ਕੋਈ ਫੇਸਬੁੱਕ ਪੋਸਟ ਪੜ੍ਹਨ ਨੂੰ ਮਿਲੀ ਤੇ ਉੱਥੋਂ ਪੜ੍ਹ ਕੇ ਇਹ ਪਤਾ ਲੱਗਦਾ ਕਿ ਭਾਈ ਜੇ ਦੁਨੀਆਂ ਤੇ ਰੱਬ ਨਾ ਹੋਵੇ ਤਾਂ ਬੰਦਾ ਉਲਾਂਭਾ ਕਿਹਨੂੰ ਦੇਵੇ, ਕਿਉਂਕਿ ਆਪਣੀ ਗਲਤੀ ਮੰਨਣੀ ਬਹੁਤ ਔਖੀ ਹੁੰਦੀ ਹੈ। ਸੋ ਅਸੀਂ ਆਪਣੀ ਗਲਤੀ ਮੰਨਣੀ ਨਹੀਂ ਤੇ ਰੱਬ ਦੇ ਕਿੰਨੇ ਫਾਇਦੇ ਹੋ ਜਾਂਦੇ, ਕਿਤੇ ਇਹ ਹੈ। ਇੱਕ ਨਜ਼ਮ ਤੁਹਾਡੇ ਨਾਲ ਛੋਟੀ ਜਿਹੀ ਸਾਂਝੀ ਕਰਾਂਗੇ ਤੇ ਬਾਕੀ ਗੱਲਾਂ ਉਹ ਤੋਂ ਬਾਅਦ ਤੋਰ ਲੈਂਦੇ ਹਾਂ। ਵਿਆਹ ਸੰਯੋਗ ਅਤੇ ਸੱਚ, ਇਹ ਇੱਕ ਪੋਸਟ ਪੜ੍ਹਨ ਨੂੰ ਮਿਲੀ। ਸੰਯੋਗ ਕਹਿੰਦੇ ਰਲਦੇ ਆ, ਸੰਯੋਗ ਰਲਦੇ ਤੇ ਵਿਆਹ ਹੁੰਦਾ ਹੈ। ਉੱਪਰੋਂ ਲਿਖੀਆਂ ਆਉਂਦੀਆਂ ਨੇ, ਧੁਰਕੀਆਂ ਲਿਖੀਆਂ ਆਉਂਦੀਆਂ ਨੇ। ਸੋ ਦੇਖਦੇ ਇਹਦੇ ਤੇ ਕਿਸੇ ਨੇ ਕੀ ਨੁਕਤਾ ਪੇਸ਼ ਕੀਤਾ। ਵਿਆਹ ਕਰਨ ਵੇਲੇ ਜਦ ਘਰ ਦੇ ਕੁੜੀ ਜਾਂ ਮੁੰਡਾ ਟੋਲਦੇ ਨੇ ਤਾਂ ਜੇ ਕਿਤੇ ਗੱਲ ਨਾ ਬਣੇ ਫਿਰ ਕਹਿ ਦਿੰਦੇ ਨੇ ਜਿੱਥੇ ਸੰਯੋਗ ਹੋਏ ਆਪੇ ਹੋ ਜਾਣਾ ਹੈ, ਅਜੇ ਸੰਯੋਗ ਢਿੱਲੇ ਨੇ। ਪਰ ਇਹ ਗੱਲ ਕਿੰਨੀ ਕੁ ਸੱਚ ਹੈ? ਸੰਯੋਗ ਧੁਰੋਂ ਲਿਖੇ ਹੁੰਦੇ ਨੇ ਜਾਂ ਫਿਰ ਰੱਬ ਜੋੜੀਆਂ ਬਣਾ ਕੇ ਭੇਜਦਾ? ਦੋ ਕੁ ਮਿੰਟ ਇਸ ਗੱਲ ਦੇ ਉੱਤੇ ਵਿਚਾਰ ਕਰਕੇ ਵੇਖਦੇ ਹਾਂ। ਮੰਨ ਲਿਆ ਜਾਵੇ ਰੱਬ ਸੰਯੋਗ ਲਿਖਦਾ ਤਾਂ ਰੱਬ ਕੁੜੀ ਜਾਂ ਮੁੰਡੇ ਨੂੰ ਉਹਦੀ ਜਾਤ ਤੋਂ ਬਾਹਰ ਕਿਉਂ ਕਿਸੇ ਨਾਲ ਨਹੀਂ ਜੋੜਦਾ? ਜਾਤ, ਮਜ਼ਹਬ, ਦੇਸ਼, ਬਹੁਤੀ ਵਾਰ ਇਹ ਗੱਲਾਂ ਉੱਥੇ ਸਿਮਟ ਜਾਂਦੀਆਂ ਨੇ। ਜ਼ਿਆਦਾਤਰ ਵਿਆਹ ਆਪਣੀ ਜਾਤ ਵਿੱਚ ਹੁੰਦੇ ਨੇ, ਫਿਰ ਧੁਰੋਂ ਲਿਖਣ ਵਾਲਾ ਆਊਟ ਆਫ ਕਾਸਟ ਕਿਉਂ ਕਿਸੇ ਨੂੰ ਨਹੀਂ ਮਿਲਾਉਂਦਾ? ਸੈਂਕੜੇ ਜਾਤਾਂ, ਸੈਂਕੜੇ ਸਾਲਾਂ ਤੋਂ ਜਾਤਾਂ ਪਾਤਾਂ ਦਾ ਵਿਰੋਧ ਹੋ ਰਿਹਾ। ਕਈ ਪੈਗੰਬਰ ਵੀ ਆਏ ਜਿਹਨਾਂ ਰੱਬ ਦੀਆਂ ਗੱਲਾਂ ਕੀਤੀਆਂ ਤੇ ਜਾਤਾਂ ਦਾ ਵਿਰੋਧ ਕੀਤਾ। ਫਿਰ ਉਹੀ ਗੱਲ, ਫਿਰ ਰੱਬ ਸੰਯੋਗ ਲਿਖਣ ਵੇਲੇ ਜਾਤ ਧਰਮ ਆਦਿ ਤੋਂ ਬਾਹਰ ਨਹੀਂ ਜਾਂਦਾ ਤਾਂ ਕਿਉਂ? ਜੇ ਰੱਬ ਚਾਹੇ ਤਾਂ ਦੁਨੀਆਂ ਦੇ ਸੰਯੋਗ ਏਦਾਂ ਲਿਖੇ ਕਿ ਧਰਮਾਂ ਜਾਤਾਂ ਦੀ ਐਸੀ ਕੀ ਤੈਸੀ ਫਿਰ ਜਾਵੇ, ਕੋਈ ਊਚ ਨੀਚ ਨਾ ਰਹੇ, ਕੋਈ ਰੌਲਾ ਨਾ ਰਹੇ, ਸਭ ਇੱਕ ਹੋ ਜਾਣ। ਦੂਜਾ ਕੀ ਰੱਬ ਸੰਯੋਗ ਲਿਖਣ ਵੇਲੇ ਡੇਟਾ ਵੀ ਅਪਡੇਟ ਕਰਦਾ ਰਹਿੰਦਾ? ਜਿਵੇਂ ਕਿ ਭਾਰਤ ਦੀ ਵੰਡ ਤੋਂ ਪਹਿਲਾਂ ਮੁੰਡਾ ਲੁਧਿਆਣੇ ਦਾ ਤੇ ਕੁੜੀ ਲਾਹੌਰ ਦੀ ਵੀ ਹੋ ਸਕਦੀ ਸੀ ਤੇ ਇਸ ਤਰ੍ਹਾਂ ਵਿਆਹ ਵੀ ਹੁੰਦੇ ਸੀ, ਪਰ ਜਿੱਦਾਂ ਹੀ ਵੰਡ ਹੋ ਕੇ ਵਿਚਕਾਰ ਬਿਜਲੀ ਵਾਲੀ ਤਾਰ ਵੀ ਲੱਗ ਗਈ, ਹੁਣ ਰੱਬ ਨੇ ਦੂਜੇ ਪਾਸੇ ਵੱਲ ਸੰਯੋਗ ਲਿਖਣੇ ਬੰਦ ਕਰ ਦਿੱਤੇ। ਸ਼ਾਇਦ ਰੱਬ ਨੂੰ ਪਤਾ ਲੱਗ ਗਿਆ ਹੋਊ ਕਿ ਇਮੀਗ੍ਰੇਸ਼ਨ ਅਤੇ ਵੀਜ਼ੇ ਦਾ ਰੌਲਾ ਪਾਊ, ਫਿਰ ਰਹਿਣੇ ਦਿੰਦੇ ਆ, ਅੱਗੇ ਹੋਰ ਵੀ ਕਹਾਣੀ ਲਿਖਣੀ ਪਊਗੀ ਕਿ ਇੱਥੋਂ ਆਹ ਸੈੱਟ ਕਰਾਂ, ਸੈੱਟ ਕਰਾਂ, ਕਹਿੰਦਾ ਛੱਡ ਹੀ ਦਓ। ਠੀਕ ਹੈ ਜੀ। ਤੀਜਾ ਕਹਿੰਦਾ ਜੇ ਰੱਬ ਸੰਯੋਗ ਲਿਖਦਾ ਤਾਂ ਕੀ ਤਲਾਕ ਵਾਲਾ ਸੈਕਸ਼ਨ ਵੀ ਨਾਲ ਹੀ ਭਰ ਕੇ ਭੇਜਦਾ ਹੈ, ਚਲੋ ਤੁਹਾਡਾ ਵਿਆਹ ਤਾਂ ਕਰਾ ਦਿੰਦੇ ਹਾਂ ਪਰ ਇੰਨੇ ਕੁ ਮਹੀਨਿਆਂ ਬਾਅਦ ਜੋਦਾ ਕਿ ਫਿਰ ਮੈਂ ਇਹੀ ਕਰੂੰ। ਤਲਾਕ, ਘਰੇਲੂ ਹਿੰਸਾ, ਮਾਰ ਕੁਟਾਈ, ਦਾਜ ਦੀ ਬਲੀ, ਝੂਠੇ ਕੇਸ ਆਦਿ ਵੀ ਸੰਯੋਗ ਵਾਲੇ ਫਾਰਮ ਵਿੱਚ ਹੀ ਸ਼ਾਇਦ ਰੱਬ ਨਾਲ ਲਿਖ ਕੇ ਭੇਜ ਦਿੰਦਾ ਹੋਵੇ। ਚੌਥਾ, ਜੇ ਕੁੜੀ ਮੁੰਡਾ ਧੁਰੋਂ ਲਿਖੇ ਸੰਯੋਗਾਂ ਦੇ ਕਰਕੇ ਆਪਸ ਵਿੱਚ ਲਵ ਮੈਰਿਜ ਕਰਵਾ ਲੈਂਦੇ ਨੇ ਤਾਂ ਘਰ ਵਾਲੇ ਫਿਰ ਰੱਬ ਦੀਆਂ ਲਿਖਿਆਂ ਨੂੰ ਕਿਉਂ ਨਹੀਂ ਮੰਨਦੇ ਕਿ ਉਦੋਂ ਵੀ ਰੱਬ ਕਿਸੇ ਖਾਂਦੇ ਦੇ ਵਿੱਚ ਓਨਰ ਕਿਲਿੰਗ ਜਾਂ ਕੁਛ ਹੋਰ ਇਸ ਤਰ੍ਹਾਂ ਦੀ ਵਾਰਦਾਤ ਲਿਖ ਕੇ ਭੇਜ ਦਿੰਦਾ ਹੈ ਕਿ ਪਹਿਲਾਂ ਲਵ ਮੈਰਿਜ ਕਰਾ ਲਓ ਤੇ ਫਿਰ ਜੇ ਲੋੜ ਪਈ ਤਾਂ ਫਿਰ ਓਨਰ ਕਿਲਿੰਗ ਵੀ ਤੁਹਾਡੀ ਬਾਅਦ ਚ ਹੋਊਗੀ। ਪਰ ਨਹੀਂ, ਉਹ ਤਾਂ ਰੱਬ ਦੀ ਗੱਲ ਗਲਤ ਕਰਦੇ ਨੇ ਕਿਉਂਕਿ ਰੱਬ ਇਸ ਤਰ੍ਹਾਂ ਦੀ ਓਨਰ ਕਿਲਿੰਗ ਦੇ ਨਾਲ ਨਹੀਂ ਖੜਿਆ ਹੋ ਸਕਦਾ, ਇਹਦਾ ਇਹ ਸ਼ੌਕ ਨਹੀਂ ਹੋ ਸਕਦਾ, ਇਹਦੀ ਇਹ ਲੀਲਾ ਨਹੀਂ ਹੋ ਸਕਦੀ। ਮੁੱਕਦੀ ਗੱਲ ਸੰਯੋਗ ਵਨਯੋਗ, ਕੋਈ ਨਹੀਂ ਲਿਖਦਾ, ਕੁਝ ਧੁਰੋਂ ਨਹੀਂ ਲਿਖਿਆ ਹੁੰਦਾ, ਕੋਈ ਵੀ ਜੋੜੀ ਉਹਨੇ ਨਹੀਂ ਤਿਆਰ ਕਰਕੇ ਰੱਖੀ ਹੁੰਦੀ, ਸਭ ਹੇਠਾਂ ਸਾਡੇ ਆਪਣੇ ਹੀ ਹੱਥ ਵਸ ਦੀ ਖੇਡ ਹੁੰਦੀ ਹੈ। ਜੇ ਰੱਬ ਦੇ ਲਿਖੇ ਸੰਯੋਗ ਕਾਮਯਾਬ ਹੋ ਜਾਂਦੇ ਤਾਂ ਫਿਰ ਕਿਸੇ ਨੂੰ ਰੱਬ ਦੇ ਉੱਤੇ ਮਿਹਣੇ ਨਾ ਮਾਰਨੇ ਪੈਂਦੇ। ਸੋ ਇੱਕ ਤਾਂ ਭਾਈ ਅਸੀਂ ਰੱਬ ਨੂੰ ਬਹੁਤ ਕਿਸੇ ਗੱਲਾਂ ਦੇ ਉੱਤੇ ਕਸੂਰਵਾਰ ਠਹਿਰਾ ਦਿੰਦੇ ਹਾਂ, ਬਹੁਤੀਆਂ ਹਰਕਤਾਂ ਇੱਥੇ ਇਨਸਾਨ ਦੀਆਂ ਘੜੀਆਂ ਹੀ ਹੁੰਦੀਆਂ ਨੇ। ਬਾਕੀ ਜੇ ਦੋਸ਼ੀ ਵੀ ਬਣਾਉਣਾ ਤਾਂ ਤੁਸੀਂ ਇਸ ਇਕੁਏਸ਼ਨ ਦੇ ਵਿੱਚ ਉਹਨੂੰ ਕਚਹਿਰੇ ਵਿੱਚ ਵੀ ਖੜਾ ਕਰ ਸਕਦੇ ਹੋ, ਜਾਂ ਆਪਣੇ ਆਪ ਨੂੰ, ਆਪਣੇ ਸਮਾਜ ਨੂੰ, ਆਪਣੇ ਬਣਾਏ ਹੋਏ ਰੀਤੀ ਰਿਵਾਜ਼ਾਂ ਨੂੰ ਕਚਹਿਰੇ ਵਿੱਚ ਖੜਾ ਕਰ ਸਕਦੇ ਹੋ, ਮਰਜ਼ੀ ਆਪ ਕੀ ਹੈ। ਤਾਹਿਰਾ ਸਾਰਾ ਦੀ ਇੱਕ ਕਵਿਤਾ ਪੜ੍ਹਨ ਨੂੰ ਮਿਲੀ ਹੈ ਪੰਜਾਬੀ ਚ, ਤਰਜਮਾ ਹੋ ਕੇ ਸ਼ਾਇਦ ਸ਼ਾਹਮੁਖੀ ਤੋਂ ਆਈ ਹੈ, ਤਾਂ ਮੈਂ ਇਹਦੇ ਤੇ ਬਹੁਤਾ ਨਹੀਂ ਕਹਿ ਸਕਦਾ, ਪਰ ਫਟਾਫਟ ਪੜ੍ਹ ਕੇ ਸੁਣਾ ਦਿੰਦਾ। ਪਹਿਲੀ ਗੱਲ ਕਿ ਸਾਰੀ ਗਲਤੀ ਮੇਰੀ ਨਹੀਂ, ਪਹਿਲੀ ਗੱਲ ਕਿ ਸਾਰੀ ਗਲਤੀ ਮੇਰੀ ਨਹੀਂ, ਜੇਕਰ ਮੇਰੀ ਵੀ ਇਹ ਕਿ ਮੈਂ ਤੇਰੀ ਨਹੀਂ। ਉਹ ਕਹਿੰਦਾ ਹੈ ਪਿਆਰ ਤੇ ਜੰਗ ਵਿੱਚ ਜਾਇਜ਼ ਹੈ ਸਭ, ਉਹ ਕਹਿੰਦਾ ਹੈ ਪਿਆਰ ਤੇ ਜੰਗ ਵਿੱਚ ਜਾਇਜ਼ ਹੈ ਸਭ, ਮੈਂ ਕਹਿੰਦੀ ਹਾਂ ਇਹ ਹੇਰਾ ਫੇਰੀ ਨਹੀਂ। ਕਿਸ ਤਰ੍ਹਾਂ ਦਰਦ ਘੁਣ ਖਾ ਜਾਂਦਾ ਈ ਨੀਂਦਰ ਨੂੰ, ਕਿਸ ਤਰ੍ਹਾਂ ਦਰਦ ਘੁਣ ਖਾ ਜਾਂਦਾ ਈ ਨੀਂਦਰ ਨੂੰ, ਤੂੰ ਕੀ ਜਾਣੇ ਤੇਰੇ ਘਰ ਜੋ ਬੇਰੀ ਨਹੀਂ। ਇੱਕ ਦਿਨ ਤੂੰ ਮਜ਼ਦੂਰ ਦੀ ਅੱਖ ਨਾਲ, ਇੱਕ ਦਿਨ ਤੂੰ ਮਜ਼ਦੂਰ ਦੀ ਅੱਖ ਨਾਲ ਵੇਖ ਤਾਂ ਸਹੀ, ਲਹੂ ਦਿਸੇਗਾ ਕੰਧਾਂ ਉੱਤੇ ਕਿਹੜੀ ਨਹੀਂ। ਮੇਰੀ ਮਨ ਤੇ ਆਪਣੇ ਆਪਣੇ ਰਾਹ ਪਈਏ, ਮੇਰੀ ਮਨ ਤੇ ਆਪਣੇ ਆਪਣੇ ਰਾਹ ਪਈਏ, ਕੀ ਕਹਿਣਾ ਏ ਜਿੰਨੀ ਹੋਈ ਬਥੇਰੀ ਨਹੀਂ। ਚਰਖੇ ਉੱਤੇ ਤਾਹਿਰਾ, ਚਰਖੇ ਉੱਤੇ ਤਾਹਿਰਾ ਦੁੱਖ ਹੀ ਕੱਟੇ ਨੇ, ਚਰਖੇ ਉੱਤੇ ਤਾਹਿਰਾ ਦੁੱਖ ਹੀ ਕੱਟੇ ਨੇ, ਛੱਲੀ ਤੇ ਮੈਂ ਇੱਕ ਵੀ ਅਜੇ ਉਟੇਰੀ ਨਹੀਂ। ਤਾਹਿਰਾ ਪਿਆਰ ਦੀ ਖੋਰੇ ਕਿਹੜੀ ਮੰਜ਼ਲ, ਤਾਹਿਰਾ ਪਿਆਰ ਦੀ ਖੋਰੇ ਕਿਹੜੀ ਮੰਜ਼ਲ ਏ, ਸਭ ਕੁਝ ਮੇਰਾ ਏ ਪਰ ਮਰਜ਼ੀ ਮੇਰੀ ਨਹੀਂ। ਤਾਹਿਰਾ ਪਿਆਰ ਦੀ ਖੋਰੇ ਕਿਹੜੀ ਮੰਜ਼ਲ ਏ, ਸਭ ਕੁਝ ਮੇਰਾ ਏ ਪਰ ਮਰਜ਼ੀ ਮੇਰੀ ਨਹੀਂ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਵਿੱਚ ਇੱਕ ਗੀਤ ਪੇਸ਼ ਕਰਾਂਗੇ, ਬਹੁਤ ਮਖਮਲੀ ਮੁਲਾਇਮ ਆਵਾਜ਼ ਹੈ। ਕਈ ਵਾਰ ਕਹਿੰਦੇ ਹਾਂ ਕਿ ਖੁਦਾ ਉਹਨੂੰ ਤੋਂ ਜੰਨਤ ਬਖਸ਼ੇ, ਔਰ ਰਮਨ ਜੀ ਤੇ ਤੂੰ ਕੀ ਕਹਿਣਾ, ਤੇਰੇ ਅੰਦਰ ਤਾਂ ਜੰਨਤ ਅੱਜ ਵੀ ਮੁਹੰਮਦ ਰਫੀ ਦੀ ਆਵਾਜ਼ ਵਸਾ ਰਹੀ ਹੈ, ਤੂੰ ਉਹਦਾ ਫਿਕਰ ਛੱਡ, ਉਹਦਾ ਅਹਿਸਾਨ ਮੰਦ ਰਹਿ ਕਿ ਇੱਡੀ ਖੂਬਸੂਰਤ ਆਵਾਜ਼ ਵਿੱਚ ਇੰਨੇ ਸੋਹਣੇ ਬੋਲਾਂ ਵਾਲਾ ਗੀਤ ਗਾਇਆ, ਜਿਹੜਾ ਆਪਾਂ ਤੁਹਾਡੇ ਲਈ ਹੁਣ ਪੇਸ਼ ਕਰਾਂਗੇ। ਤੇ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਤਾਂ ਗੱਲਾਂ ਮਾਰਾਂਗੇ, ਪਲੱਸ 8 ਵਜੇ ਅਸੀਂ ਸੈਮ ਗੁਰਵਿੰਦਰ ਨਾਲ ਗੱਲਬਾਤ ਕਰਨੀ ਹੈ ਪੰਜਾਬੀ ਬੋਲੀ ਨੂੰ ਲੈ ਕੇ, ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਆਹ ਬੰਦੇ ਏਦਾਂ ਦੀ ਬੋਲੀ ਨਹੀਂ ਬੋਲਦੇ ਤੇ ਇਹ ਪੰਜਾਬੀ ਨਹੀਂ ਲਾਗੂ ਕਰਦੇ, ਇਹਨਾਂ ਤੇ ਪੰਜਾਬੀ ਜ਼ਬਰਦਸਤੀ ਹੋਣੀ ਚਾਹੀਦੀ ਕਿ ਨਹੀਂ, ਪੰਜਾਬੀ ਨੂੰ ਬਚਾਏ ਜਾਣ ਵਾਸਤੇ ਸੁਹਿਰਦਤਾ ਕਿਹੋ ਜਿਹੀ ਹੋ ਸਕਦੀ ਹੈ, ਜਾਂ ਪੰਜਾਬੀ ਦੇ ਉੱਤੇ ਮਾਰਕੇਬਾਜ਼ੀਆਂ ਵੀ ਕੀਤੀਆਂ ਜਾ ਰਹੀਆਂ ਨੇ, ਕੁਝ ਇਸ ਤਰ੍ਹਾਂ ਦੀ ਗੱਲਬਾਤ ਦਾ ਵਿਸ਼ਾ ਹੋਏਗਾ। ਸਕੂਲ ਤੇ ਆਉਂਦੀ ਪਹਿਲੀ ਬੋਲੀ ਕੀ ਹੈ, ਬੋਲੀ ਦੇ ਨਾਲ ਉਰਦੂ, ਟੂ ਨੇਸ਼ਨ ਥਿਊਰੀ, ਪਾਕਿਸਤਾਨ, ਪਾਕਿਸਤਾਨ ਦੀ ਬੋਲੀ, ਜਿੱਧਰ ਮਰਜ਼ੀ ਭੱਜ ਲਓ, ਬਹੁਤ ਗੱਲਾਂ ਨੇ ਕਰਨ ਵਾਲੀਆਂ, ਪਤਾ ਨੀ ਕਿੰਨੀਆਂ ਕੁ ਕਰ ਹੋ ਜਾਣਗੀਆਂ। 25 ਮਿੰਟ ਦੀ ਗੱਲਬਾਤ ਤਾਂ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਇਹ ਰਹੀ ਪ੍ਰੋਗਰਾਮ ਦੀ ਰੂਪ ਰੇਖਾ, ਤੇ ਪ੍ਰੋਗਰਾਮ ਦੇ ਵਿੱਚ ਪਸੰਦ ਨਾ ਪਸੰਦ ਤੁਹਾਡੀ ਹੁੰਦੀ ਹੈ, ਤੇ 416-620-1778 ਨੰਬਰ ਹੈ 416-620-1778 ਚੰਗਾ ਲੱਗੇ ਮਾੜਾ ਲੱਗੇ ਆਨ ਏਅਰ ਆ ਕੇ ਜਿਵੇਂ ਮੈਂ ਬੋਲ ਜਾਂਦਾ ਅਸੀਂ ਮੇਰੇ ਬਾਰੇ ਬੋਲ ਜਾ ਕਰੋ ਤੁਹਾਨੂੰ ਮੇਰੇ ਵੱਲੋਂ ਸਦਾ ਹੀ ਖੁਸ਼ ਆਮਦੀਦ ਹੈ ਯੂ ਆਰ ਆਲਵੇਜ ਵੈਲਕਮ ਟੂ ਐਕਸਪ੍ਰੈਸ ਯੋਰ ਵਿਊਜ਼ ਪਹਿਲਾਂ ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਵਿੱਚ ਇਹ ਗੀਤ
ਨਜ਼ਰ ਵੋ ਜੋ ਦੁਸ਼ਮਨ ਪੇ ਵੀ ਮਿਹਰਬਾਨ ਹੋ ਨਜ਼ਰ ਵੋ ਜੋ ਦੁਸ਼ਮਨ ਪੇ ਵੀ ਮਿਹਰਬਾਨ ਹੋ ਜ਼ੁਬਾਨ ਵੋ ਜੋ ਇੱਕ ਪਿਆਰ ਕੀ ਦਾਸਤਾਂ ਹੋ ਕਿਸੀ ਨੇ ਕਹਾ ਹੈ ਮੇਰੇ ਦੋਸਤੋ ਕਿਸੀ ਨੇ ਕਹਾ ਹੈ ਮੇਰੇ ਦੋਸਤੋ ਬੁਰਾ ਮਤ ਸੁਨੋ ਬੁਰਾ ਮਤ ਦੇਖੋ ਬੁਰਾ ਮਤ ਕਹੋ ਕਿਸੀ ਨੇ ਕਹਾ ਹੈ ਮੇਰੇ ਦੋਸਤੋ ਬੁਰਾ ਮਤ ਸੁਨੋ ਬੁਰਾ ਮਤ ਦੇਖੋ ਬੁਰਾ ਮਤ ਕਹੋ ਬੁਰੀ ਹੈ ਬੁਰਾਈ ਮੇਰੇ ਦੋਸਤੋ ਬੁਰਾ ਮਤ ਸੁਨੋ ਬੁਰਾ ਮਤ ਦੇਖੋ ਬੁਰਾ ਮਤ ਕਹੋ ਬੁਰਾ ਮਤ ਸੁਨੋ ਬੁਰਾ ਮਤ ਦੇਖੋ ਬੁਰਾ ਮਤ ਕਹੋ ज़माने में सब जिंदगी यूं गुजारे ज़माने में सब जिंदगी यूं गुजारे गुलिस्तां में रहती है जैसे बहार ये कहानी यही है जिंदगानी यही है ये कहानी यही है जिंदगानी यही है जियो आप औरों को भी जीने दो बुरा मत सुनो बुरा मत देखो बुरा मत कहो बुरा मत सुनो बुरा मत देखो बुरा मत कहो हंसी है बहुत जुल्फ के भी फसाने हंसी है बहुत जुल्फ के भी फसाने मोहब्बत की बातें वफा के तराने ये तराने सुनाओ ये फसाने सुनाओ ये तराने सुनाओ ये फसाने सुनाओ मगर याद रखो मेरे साथियों बुरा मत सुनो बुरा मत देखो बुरा मत कहो किसी ने कहा है मेरे दोस्तों बुरी है बुराई मेरे दोस्तों बुरा मत सुनो बुरा मत देखो बुरा मत कहो बुरा मत सुनो बुरा मत देखो बुरा मत कहो
एशियन फूड सेंटर इंडियन कैनेडियन साफ सुथरी ग्रोसरी दे नाल
कारकार विच मशहूर हो चुकिया एशियन फूड सेंटर हमेशा सस्ते रेट ते वधिया सेवावां देण लई वचनबद्ध है
अपने एरिया विच पेंदे किसी भी स्टोर विच जाओगे तो जरूर बचत पाओगे
वधेरे जानकारी लई एशियन फूड सेंटर दा इक्को इक नंबर याद रखो 416-740-3262
एशियन फूड सेंटर 416-740-3262
एशियन फूड सेंटर लर्न टू ड्राइव सेफली एंड कॉन्फिडेंटली
प्रोफेशनल ड्राइविंग लाइसेंस विद HT ड्राइविंग स्कूल इन ब्रैम्पटन। अगर एलिजिबल हैं तो सिर्फ 7 दिनों में G या G2 लाइसेंस लें। MTO अप्रूव इंस्ट्रक्टर्स, अर्ली रोड टेस्ट अरेंजमेंट्स, हाई पासिंग रोल, पिकअप ड्रॉप ऑफ, मेल एंड फीमेल इंस्ट्रक्टर्स, और हाँ साथ में लें इंश्योरेंस डिस्काउंट सर्टिफिकेट। गाड़ी चलाना सीख लेना इतना मुश्किल नहीं जितना सही तौर पर गाड़ी चलाना है। मजीद मालूमात के लिए कॉल HT ड्राइविंग स्कूल 6477665398।
घर तो आपां एड्डा वड्डा इन्ना सोना ले लिया, हुण अप्लायंसेस भी हाई एंड ही लेने हैं।
हाँ, ब्रैम्पटन टीवी एंड अप्लायंसेस है ना, फ्रिज, स्टोव, डिशवॉशर, वॉशर एंड ड्रायर, LED टीवी सब इत्थों ही लवांगे। इन्हां तों वधिया प्राइसेस पूरे ब्रैम्पटन की टोरंटो च नहीं मिलनियां। कोई भी अप्लायंसेस खरीदो, पेमेंट भी 6 महीनियां च करनी है, वो भी बिना किसे ब्याज दे। होर ते होर डिलीवरी भी फ्री करनगे। कॉल ब्रैम्पटन टीवी एंड अप्लायंसेस 905-450-2828
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
The current affairs with Sada Swagat hai ji, te Rainbow Bridge de upar budhwar nu ghatna vapri si. So, ek car bahut tez raftaar naal aayi, bekaabu lagdi si, fir video naal takrai, te fir 7-8 ਫੁੱਟ ਉੱਪਰ ਹਵਾ ਚ ਉੱਡੀ ਤੇ ਉਹ ਤੋਂ ਬਾਅਦ ਕ੍ਰੈਸ਼ ਕਰ ਗਈ। ਕਾਰ ਚ ਧਮਾਕਾ ਵੀ ਹੋਇਆ, ਅੱਗ ਲੱਗੀ ਤੇ ਉਹ ਤੋਂ ਬਾਅਦ ਇਹ ਲੱਗਿਆ ਕਿ ਹੋ ਸਕਦਾ ਇਹਦੇ ਵਿੱਚ ਕੋਈ ਅੱਤਵਾਦੀ ਹਮਲਾ ਨਾ ਹੋਵੇ, ਤੇ ਫਿਰ ਸਾਰੀਆਂ ਸੈਂਸਿਟਿਵ ਇੰਸਟਾਲੇਸ਼ਨ ਸਿਗਨੀਫਿਕੈਂਟ ਜੋ ਸਟੈਪਸ ਲਏ ਜਾ ਸਕਦੇ ਹੁੰਦੇ ਇੱਦਾਂ ਦੇ ਇਮਾਰਤਾਂ ਨੂੰ ਬਚਾਉਣ ਦੇ, ਉਹ ਅਮਰੀਕਾ ਤੇ ਕੈਨੇਡਾ ਦੋਵੇਂ ਸ਼ਹਿਰ ਨਾਲ ਹੀ ਸੀ। ਉਧਰੋਂ ਨਿਊਯਾਰਕ ਐਕਟੀਵੇਟ ਹੋ ਗਿਆ, ਇੱਧਰ ਟੋਰਾਂਟੋ। ਸੋ ਇਸ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਤੇ ਵੱਡੇ ਪੱਧਰ ਤੇ ਇਹਦੇ ਤੇ ਬਿਆਨਬਾਜ਼ੀਆਂ ਵੀ ਹੋਈਆਂ। ਗਵਰਨਰ, ਸ਼ਹਿਰਾਂ ਦੇ ਮੇਅਰ, ਪ੍ਰੀਮੀਅਰ ਔਰ ਕੈਨੇਡਾ ਦੇ ਸੇਫਟੀ ਮਿਨਿਸਟਰ ਦੇ ਬਿਆਨ ਆਏ ਤੇ ਪੁਲਾਂ ਨੂੰ ਵੀ ਬੰਦ ਕੀਤਾ ਗਿਆ ਤੇ ਰੇਨਬੋ ਬ੍ਰਿਜ ਕੱਲ ਸ਼ਾਮ 6:30 ਤੇ ਖੋਲ ਦਿੱਤਾ ਗਿਆ। ਇੱਥੇ ਤੱਕ ਦੀ ਕਹਾਣੀ ਹੈ। ਅੱਤਵਾਦੀ ਹਮਲੇ ਤੋਂ ਇਨਕਾਰ ਕੀਤਾ ਗਿਆ ਤੇ ਹੁਣ ਕਿਹਾ ਜਾ ਰਿਹਾ ਕਿ ਇਸ ਘਟਨਾ ਨੂੰ ਇੱਕ ਰੋਡ ਐਕਸੀਡੈਂਟ ਦੇ ਤੌਰ ਤੇ ਦੇਖਿਆ ਜਾਊਗਾ ਤੇ ਅਜੇ ਵੀ ਇਹਦੇ ਕਾਰਨਾਂ ਦੀ ਪਹੁੰਚਾਣ ਹੈਗੀ ਆ। ਆਪਾਂ ਇੱਥੇ ਤੱਕ ਕੱਲ ਗੱਲਾਂ ਕਰ ਚੁੱਕੇ ਹਾਂ। ਸੋ ਕ੍ਰੈਸ਼ ਮੈਨੇਜਮੈਂਟ ਯੂਨਿਟ ਹੁਣ ਦੇਖੇਗਾ ਕਿ ਇੰਨੀ ਜਟਿਲ ਢੰਗ ਨਾਲ ਐਕਸੀਡੈਂਟ ਹੋਇਆ ਹੈ ਕਿ ਆਖਰ ਇਹਦੇ ਵਿੱਚ ਕੀ ਕੁਝ ਹੋਇਆ ਹੋ ਸਕਦਾ, ਕਿਉਂ ਵਾਪਰਿਆ ਇਹ ਹਾਦਸਾ, ਪਿੱਛੇ ਜੇਕਰ ਹਾਦਸਾ ਹੀ ਹੈ ਤਾਂ ਇੰਨੇ ਗੰਭੀਰ ਹਾਦਸੇ ਦੇ ਕੀ ਕਾਰਨ ਨੇ। ਹਾਦਸੇ ਦੇ ਵਿੱਚ 2 ਵਿਅਕਤੀ ਜੋ ਕਾਰ ਚ ਸੀ ਉਹ ਮਾਰੇ ਗਏ, ਉਹਨਾਂ ਦੀ ਸ਼ਨਾਖਤ ਵੀ ਕੀਤੀ ਨਹੀਂ ਗਈ। ਉਹ ਕਹਿੰਦੇ ਪਹਿਲਾਂ ਪੂਰੀ ਤਰ੍ਹਾਂ ਪੁਖਤਾ ਜਾਣਕਾਰੀ ਮਿਲ ਜੇ, ਉਹਨਾਂ ਦੇ ਪਰਿਵਾਰ ਨੂੰ ਨੋਟੀਫਾਈ ਕਰ ਦਈਏ। ਸੋ ਉਸ ਤੋਂ ਬਾਅਦ ਦੇ ਪੁਲਿਸ ਇਸ ਘਟਨਾ ਬਾਰੇ ਅੱਗੇ ਵੇਰਵੇ ਆ ਜਿਹੜੇ ਆਮ ਜਨਤਾ ਦੇ ਨਾਲ ਸਾਂਝੇ ਕਰ ਦੇਗੀ। ਸੋ ਇੱਥੇ ਤੱਕ ਦੀਆਂ ਗੱਲਾਂ ਹੀ ਨੇ, ਇਹਦੇ ਵਿੱਚ ਹੋਰ ਕੋਈ ਬਹੁਤੀ ਲੰਮੀ ਚਾਲੀ ਚੌੜੀ ਲੰਮੀ ਚੌੜੀ ਇਹਦੇ ਵਿੱਚ ਗੱਲਬਾਤ ਨਹੀਂ ਆਈ। ਤੇ ਰੇਨਬੋ ਬ੍ਰਿਜ ਦੇ ਉੱਪਰ ਵੀ ਕਹਿੰਦੇ ਕਾਫੀ ਟ੍ਰੈਫਿਕ ਰਹਿੰਦਾ, 6,000 ਦੇ ਕਰੀਬ ਰੋਜ਼ ਦੇ ਵਾਹਨ ਨਿਕਲਦੇ ਨੇ ਤੇ ਥੈਂਕਸ ਗਿਵਿੰਗ ਕਰਕੇ ਪਿਛਲੇ ਸਾਲ ਤਾਂ ਆਲਮੋਸਟ ਡਬਲ ਟ੍ਰੈਫਿਕ ਕ੍ਰੋਸ ਹੋਇਆ। ਸੋ ਇਹਦੇ ਨਾਲ ਟ੍ਰੈਫਿਕ ਦੇ ਕੇਆਸ ਵੀ ਉੱਥੇ ਬਣੇ ਰਹੇ ਨੇ। ਸੋ ਇਹ ਤਾਂ ਰਹੀ ਇੱਕ ਵੱਡੀ ਖਬਰ ਜਿਹੜੀ ਕਿ ਬਹੁਤ ਜ਼ਿਆਦਾ ਸੰਸਨੀ ਖੇਜ ਤੇ ਅੱਤਵਾਦੀ ਹਮਲੇ ਵੱਲ ਵੀ ਲੈ ਕੇ ਜਾ ਸਕਦੀ ਸੀ, ਵਧੇਰੇ ਚਿੰਤਾ ਪੈਦਾ ਕਰ ਸਕਦੀ ਸੀ। ਸੋ ਉਹਦਾ ਜੇ ਅਸੀਂ ਦੇਖਿਆ ਜਾਵੇ ਤਾਂ ਕੰਸਰਨ ਵਾਲਾ ਸਕੇਲ ਪਹਿਲਾਂ ਨਾਲੋਂ ਕਾਫੀ ਡਾਊਨ ਹੋਇਆ। ਬਾਕੀ ਹੋਰ ਗੱਲਾਂ ਜਦੋਂ ਬੁਰੇ ਆਉਣਗੀਆਂ ਉਦੋਂ ਦੇਖਦੇ ਹਾਂ। ਇੱਕ ਛੋਟੀ ਜਿਹੀ ਅੰਤਰਾਲ ਬ੍ਰੇਕ ਤੇ ਉਸ ਤੋਂ ਬਾਅਦ ਅਗਲੀ ਖਬਰ। ਅੱਛਾ, ਟੋਰਾਂਟੋ ਸ਼ਹਿਰ ਦੇ ਵਿੱਚ ਅਸੀਂ ਹੋਮਲੈਸਨੈਸ ਦੀ ਸਮੱਸਿਆ ਨੂੰ ਤਾਂ ਦੇਖ ਰਹੇ ਹਾਂ, ਬੜੇ ਢੰਗ ਦੀਆਂ ਇਹਦੇ ਤੇ ਖਬਰਾਂ ਆ ਰਹੀਆਂ ਨੇ ਤੇ ਲੈਂਗੁਏਜ ਦੇ ਉੱਪਰ ਧਿਆਨ ਦੇਣਾ ਪੈਂਦਾ। ਜਦੋਂ ਮੈਂ ਇਹ ਖਬਰ ਪੜ੍ਹੀ ਜਾਵਾਂ, ਮੋਟੇ ਤੌਰ ਤੇ ਇਹੀ ਹੈ ਕਿ ਜਿੱਥੇ ਆ ਕੇ ਲੋਕ ਗੈਰ ਕਾਨੂੰਨੀ ਢੰਗ ਨਾਲ ਬਸੇਵਾ ਬਣਾ ਲੈਂਦੇ ਨੇ, ਉਹਨਾਂ ਨੂੰ ਹਟਾਇਆ ਜਾਵੇ ਤੇ ਹਟਾਇਆ ਜਾਵੇ ਤੇ ਹਟਾਇਆ ਜਾਵੇ ਤੇ ਹਟਾਇਆ ਜਾਵੇ। ਮੈਂ ਕਿਹਾ ਚੰਗੀ ਗੱਲ ਹੈ, ਚੰਗੀ ਗੱਲ ਹੈ, ਚੰਗੀ ਗੱਲ ਹੈ। ਆਪਾਂ ਹੁਣ ਸਿਟੀ ਦੇ ਖਿਲਾਫ਼ ਥੋੜ੍ਹੀ ਬੋਲਣਾ, ਆਪਾਂ ਤਾਂ ਆਪਣੇ ਹੱਕ 'ਚ ਹੀ ਹੈ। ਤੇ ਉਹ ਲੋਕ ਹੋਮਲੈਸ ਕੌਣ ਨੇ? ਉਦੋਂ ਮੇਰੇ ਦਿਮਾਗ 'ਚ ਆਇਆ ਕਿ ਉਹਨਾਂ ਦਾ ਜਦੋਂ ਵੀਰਵਾ ਸਾਂਝਾ ਕਰਦੇ ਆ ਇੱਕ ਖਾਸ ਸ਼ਬਦ ਵਰਤਿਆ ਗਿਆ ਤੇ ਫਿਰ ਮੈਂ ਉਸੇ ਸ਼ਬਦ ਨੂੰ ਫੜ ਕੇ ਮੈਨੂੰ ਅੱਜ ਲੱਗਿਆ ਵੀ ਅੱਜ ਤਾਂ ਕਹਾਣੀ ਕੁਝ ਇਸ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ। ਹਮੇਸ਼ਾ ਉਦਾਂ ਹੀ ਨਾ ਸਮਝੋ ਜਿਵੇਂ ਸਮਝਾਈ ਜਾ ਰਹੀ ਹੈ, ਕਿਉਂਕਿ ਉਦਾਂ ਜਦੋਂ ਅਰਥ ਕਰਨ ਦੀ ਕੋਸ਼ਿਸ਼ ਕਰੀ ਤਾਂ ਗੱਲ ਪੱਲੇ ਨਹੀਂ ਪੈਂਦੀ। ਉਹਦੇ 'ਚ ਇੱਕ ਬੜਾ ਟੈਕਨੀਕਲ ਕੀ ਵਰਡ ਆਇਆ, ਉਹ ਅੱਗੇ ਜਾ ਕੇ ਮੈਂ ਸਾਂਝੀ ਕਰੂੰਗਾ। ਲੈਟਸ ਹੈਵ ਦ ਫੈਕਟਸ ਆਫ ਦ ਸਟੋਰੀ ਫਸਟ, ਕਿ ਆਖਰ ਇਸ ਕਹਾਣੀ ਦੇ ਉੱਤੇ ਮੁੱਖ ਤੱਥ ਕੀ ਪੇਸ਼ ਕੀਤੇ ਗਏ ਨੇ। ਸੋ ਮਿਨਿਸਟਰ ਆਫ ਅ ਚਰਚ ਇਨ ਕੈਨਸਿੰਗਟਨ ਮਾਰਕੀਟ, ਉਹਨਾਂ ਨੇ ਕਿਹਾ ਕਿ ਸ਼ੀ ਇਜ਼ ਹਾਰਟ ਬਰੋਕਨ ਐਂਡ ਐਕਸਟ੍ਰੀਮਲੀ ਐਂਕਸ਼ੀਅਸ ਫਾਰ ਦੋਜ਼ ਹੂ ਸਟੇਇੰਗ ਐਟ ਐਨ ਐਨਕੈਂਪਮੈਂਟ ਦੇਅਰ ਆਫਟਰ ਰਿਸੀਵਿੰਗ ਵਰਡ ਦੈਟ ਦ ਸਿਟੀ ਇੰਟੈਂਡਸ ਟੂ ਅਵਿਕਟ ਇਟਸ ਰੈਜ਼ੀਡੈਂਟਸ ਐਂਡ ਕਲੀਅਰ ਦ ਸਾਈਟ ਔਨ ਫਰਾਈਡੇ ਮਾਰਨਿੰਗ। ਸਵੇਰੇ 7 ਵਜੇ ਤੋਂ 9 ਵਜੇ ਦੇ ਦਰਮਿਆਨ ਜਦੋਂ ਆਪਣਾ ਸ਼ੋਅ ਸ਼ੁਰੂ ਹੋਇਆ, ਜਿੰਨਾ ਚਿਰ ਮੇਰਾ ਸ਼ੋਅ ਚੱਲੂਗਾ ਓਨੀ ਦੇਰ ਕੈਨਸਿੰਗਟਨ ਦੇ ਚਰਚ ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਜਿਹੜੇ ਲੋਕਾਂ ਨੇ ਆਪਣੇ ਤੰਬੂ ਲਾ ਕੇ ਰਹਿਣ ਬਸੇਰਾ ਕੀਤਾ ਹੋਇਆ, ਉਹਨਾਂ ਨੂੰ ਹਟਾਏ ਜਾਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਸੋ ਰਿਵੀਰੈਂਸ ਕੈਨਨ ਮੈਗੀ ਹੈਲਵਿਗ ਆਫ ਸੇਂਟ ਸਟੀਫਨ ਇਨ ਦ ਫੀਲਡ ਐਂਗਲੀਕਨ ਚਰਚ ਔਨ ਬੈਲਵਿਊ ਐਵਨਿਊ, ਉਹਨਾਂ ਨੇ CP24 ਦੇ ਸਿਟੀ ਆਫ ਟੋਰੋਂਟੋ ਦੇ ਬਾਰੇ ਇਹ ਐਨਕੈਂਪਮੈਂਟ ਆਫਿਸ ਦੇ ਨੂੰ ਦੱਸਿਆ, CP24 ਨੂੰ, ਕਿ ਸਿਟੀ ਆਫ ਟੋਰੋਂਟੋ ਨੇ ਇਹਨਾਂ ਨੂੰ ਫੋਨ ਕਰਕੇ ਦੱਸਿਆ ਕਿ ਭਾਈ ਕੱਲ੍ਹ ਨੂੰ ਆ ਕੇ ਅਸੀਂ ਉੱਥੇ ਇਸ ਤਰ੍ਹਾਂ ਦੀ ਸਾਫ਼ ਸਫਾਈ ਦੇ ਨਿਯਮ ਚਲਾ ਦੇਣੀ ਹੈ, ਜਿਹੜੇ ਲੋਕ ਉੱਥੇ ਗੈਰ ਕਾਨੂੰਨੀ ਤੌਰ ਤੇ ਬੈਠੇ ਆ ਉਹਨਾਂ ਨੂੰ ਹਟਾ ਦੇਣਾ, ਤੇ ਕਹਿੰਦੇ ਵੀ ਇਹ ਲੋਕ ਇੱਥੇ ਆ ਕੇ ਟਿਕ ਚੁੱਕੇ ਨੇ, ਇੱਥੇ ਇਹਨਾਂ ਨੂੰ ਖਾਣਾ ਪੀਣਾ ਤੇ ਚਰਚ ਵੱਲੋਂ ਹੋਰ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਨੇ, ਹੋਰ ਕੋਈ ਸ਼ਹਿਰ ਚ ਟਿਕਾਣਾ ਨਹੀਂ, ਇੱਥੋਂ ਤਾਂ ਤੁਸੀਂ ਇਹਨਾਂ ਨੂੰ ਖਦੇੜ ਦੋਗੇ, ਦਬਲ ਦੋਗੇ, ਯੂ ਵਿਲ ਸ਼ੂ ਦੈਮ ਅਵੇ, ਬਟ ਵੇਅਰ ਦੇ ਵਿਲ ਲੈਂਡ। ਅਲਟੀਮੇਟਲੀ ਪ੍ਰੋਬਲਮ ਤਾਂ ਉਹੀ ਹੈ ਕਿ ਇੱਕ ਜਣੇ ਨੇ ਆਪਣਾ ਘਰ ਸਾਫ਼ ਕਰ ਲਿਆ, ਦੂਜੇ ਨੇ ਆਪਣਾ ਕਰ ਲਿਆ, ਤੀਜੇ ਨੇ ਆਪਣਾ ਕਰ ਲਿਆ, ਉਹ ਤਾਂ ਗਾਹਾਂ ਦੀ ਗਾਹਾਂ, ਯੂ ਆਰ ਜਸਟ ਹਿਟਿੰਗ ਦਾ ਕੈਨ ਡਾਊਨ ਦਾ ਰੋਡ, ਇਹ ਤਾਂ ਤੁਸੀਂ ਉਹਨੂੰ ਬੋਤਲ ਨੂੰ ਟੱਕਰਾ ਮਾਰਦੇ ਮਾਰਦੇ ਗਾਹਾਂ ਪੀਪਾ ਘਰੀਸੀ ਜਾਂਦੇ ਹੋ, ਇਹ ਜਾ ਕੇ ਖੜੂਗਾ ਕਿੱਥੇ? ਕਿਸੇ ਨੇ ਆਪਣੇ ਮਹੱਲੇ ਤੋਂ ਪਾਰ ਕੱਢਤਾ, ਕਿਸੇ ਨੇ ਆਪਣੇ ਮਹੱਲੇ ਤੋਂ ਪਾਰ ਕੱਢਤਾ, ਤੇ ਗੱਲ ਬਣੂਗੀ ਕੀ? ਇੱਕ ਤਾਂ ਇਹ ਸਵਾਲ ਹੈ। ਦੂਜਾ ਕਹਿੰਦੇ ਇਹਨਾਂ ਦੀਆਂ ਲੋੜਾਂ ਘੱਟੋ ਘੱਟ ਅਸੀਂ ਤਾਂ ਪੂਰੀਆਂ ਕਰ ਰਹੇ, ਹੁਣ ਇਹਨਾਂ ਦੀ ਜ਼ਿੰਦਗੀ ਸਟੇਬਲ ਵੀ ਹੋਈ ਹੈ, ਟਾਈਮ ਸਿਰ ਖਾਣਾ ਮਿਲਦਾ, ਸਿਹਤ ਸੇਵਾਵਾਂ ਤੇ ਬੋਝ ਨਹੀਂ, ਹੋਰ ਕੋਈ ਕਿਸੇ ਤਰ੍ਹਾਂ ਦੀ, ਦੇਖੋ ਜਦੋਂ ਵੀ ਕੋਈ ਬੰਦਾ ਡਿਸਟਰਬ ਹੋਊਗਾ, ਹੁਣ ਆਪਾਂ ਇਹ ਨਹੀਂ ਕਹਿੰਦੇ ਕਿ ਇਹਨਾਂ 'ਚ ਚੋਰ ਹੈ, ਪਰ ਕੋਈ ਵੀ ਹੋਵੇ ਜੇ ਬਿਮਾਰ ਹੋਇਆ ਤੇ ਜੇ ਉਹਨੂੰ ਮੌਕੇ ਦੇ ਉੱਤੇ ਖਾਣ ਪੀਣ ਕਰਕੇ ਬਿਮਾਰ ਹੋਇਆ, ਉਹਦੀ ਲੋੜਾਂ ਪਹਿਲਾਂ ਹੀ ਪੂਰੀਆਂ ਹੋ ਗਈਆਂ, ਉਹਨੂੰ ਵੱਡੀ ਬਿਮਾਰੀ ਨਹੀਂ ਘੇਰੂਗੀ, ਉਹ ਹਸਪਤਾਲਾਂ ਤੇ ਬੋਝ ਨਹੀਂ ਪਾਊਗਾ, ਜੇ ਕ੍ਰਾਈਮ ਹੋਇਆ ਤਾਂ ਉਹ ਕ੍ਰਾਈਮ ਕਰਕੇ ਪੁਲਿਸ ਦੇ ਉੱਤੇ ਬੋਝ ਨਹੀਂ ਪਾਊਗਾ। ਸੋ ਹਰ ਤਰ੍ਹਾਂ ਨਾਲ ਇਹਦਾ ਸਮਾਜ ਉੱਤੇ ਬੋਝ ਪੈਣਾ ਹੀ ਪੈਣਾ। ਅ ਸਟਿਚ ਇਨ ਟਾਈਮ ਸੇਵ ਦ ਨਾਈਨ, ਅੰਗਰੇਜ਼ੀ ਸਮਝਾ ਦਾ, ਅ ਸਟਿਚ ਇਨ ਟਾਈਮ ਸੇਵ ਦ ਨਾਈਨ, ਉਹ ਸੁਣੋ ਬਈ ਮੇਰੇ ਜੀਤੇ ਹੋਏ ਬੰਦੋ, ਕਿ ਅਗਰ ਇੱਕ ਟਾਂਕਾ ਇੱਕ ਟਾਈਮ ਤੇ ਲਾ ਲਓ ਤੇ 9 ਟਾਂਕੇ ਲਾਉਣ ਦੀ ਲੋੜ ਨਹੀਂ ਪੈਂਦੀ, ਬਾਅਦ ਚ ਵੀ ਪਾੜ ਕੇ ਕੱਪੜਾ ਚੌੜਾ ਹੋ ਜਾਂਦਾ। ਸੋ ਜੇ ਪਹਿਲਾਂ ਖਰਚਾ ਕਰੋਗੇ ਇਹਨਾਂ ਨੂੰ ਸਾਂਭਣ ਉੱਤੇ, ਉਹ ਖਰਚਾ ਘੱਟ ਹੈ, ਜੇ ਫਿਰ ਬਾਅਦ ਚ ਸਾਂਭਣੇ ਪੈ ਗਏ ਫਿਰ ਬਹੁਤ ਔਖੇ ਹੋ ਜਾਂਦੇ ਆ ਲੋਕ। ਘੱਟੋ ਘੱਟ ਬਿਮਾਰੀ ਦੇ ਐਂਗਲ ਤੋਂ ਲਾ ਕੇ ਦੇਖ ਲਓ, ਇਹਦੀ ਕੋਸਟ ਤੁਹਾਨੂੰ ਜ਼ਿਆਦਾ ਪਊਗੀ। ਹੁਣ ਸਰਕਾਰਾਂ ਦੀ ਵਿਵਸਥਾ ਇੱਕ ਬੜੀ ਸੋਹਣੀ ਹੈ, ਉਹ ਹੈਨ ਦੀ ਕਹਾਣੀ ਹੈ, ਜੇ ਉਹ ਵੀ ਅੰਗਰੇਜ਼ੀ ਚ ਹੈ ਪੜ੍ਹਨੀ ਬੜੀ ਮੁਸ਼ਕਲ ਹੋ ਜਾਂਦੀ ਹੈ। ਉਹਦੇ ਵਿੱਚ ਵੀ ਇਹੀ ਸੀ ਕਿ ਜੇ ਤੁਸੀਂ ਬਾਹਰ ਘੁੰਮਦੇ ਹੋ ਤਾਂ ਤੁਹਾਡੇ ਕੋਲ ਸਰਕਾਰ ਨੂੰ ਰੱਖਣ ਨੂੰ ਕੋਈ ਥਾਂ ਨਹੀਂ, ਤੇ ਜੇ ਤੁਸੀਂ ਮਾੜਾ ਮੋਟਾ ਕ੍ਰਾਈਮ ਕਰ ਲੈਣਾ ਤੇ ਉਧਰੋਂ ਸਿਆਲ ਆਇਆ ਹੋਵੇ ਤੇ ਕਹਿੰਦੇ ਫਿਰ ਤੁਹਾਨੂੰ ਉਹ ਛੱਤ ਵੀ ਦਿੰਦੇ ਆ, ਨਿੱਘ ਵੀ ਦਿੰਦੇ ਆ, 2 ਟਾਈਮ ਦੀ ਰੋਟੀ ਵੀ ਦਿੰਦੇ ਆ, ਨਹਾਉਣ ਪਾਣੀ ਦਾ ਵੀ ਇੰਤਜ਼ਾਮ ਹੈ, ਕਿਤੇ ਕੋਈ ਬੁਖਾਰ ਚੜ੍ਹ ਜੇ, ਮੱਛਰ ਲੜ ਜੇ, ਮਲੇਰੀਆ ਹੋ ਜੇ ਤੇ ਹਸਪਤਾਲ ਚ ਇਲਾਜ ਵੀ ਕਰਾ ਦਿੰਦੀ ਆ। ਮਤਲਬ ਕ੍ਰਾਈਮ ਕਰੋ ਫਿਰ ਸਹੂਲਤਾਂ ਮਿਲਣਗੀਆਂ, ਜੇ ਕ੍ਰਾਈਮ ਨਹੀਂ ਕਰਦੇ ਫਿਰ ਨਹੀਂ ਲੈ ਕੇ ਜਾਣਾ, ਫਿਰ ਠੰਡ ਲੱਗਦੇ ਲੱਗੀ ਜਾਣੀ, ਹਨਾ? ਮਤਲਬ ਕਿ ਜੇਲਾ ਜੁਲਾ ਸਾਰਾ ਕੁਛ ਬਣਾ ਰੱਖਿਆ। ਹੁਣ ਉਹੀ ਗੱਲ ਜੇ ਬਾਹਰ ਸੁਵਿਧਾ ਸਹੂਲਤ ਦੇ ਦਿਓ ਤਾਂ ਠੀਕ ਹੈ, ਜੇ ਬਾਹਰ ਲੋਕ ਨੌਕਰੀ ਮੰਗਦੇ ਤਾਂ ਨੌਕਰੀ ਦੇ ਦਿਓ ਭਾਈ, ਜੇ ਨੌਕਰੀ ਵੀ ਤੇ ਜਿਹੜੀ ਆਪ ਦੀ ਦੇਣਾ ਤੁਹਾਡੇ ਹੱਥ 'ਚ ਹੈ ਕੀ? ਅਗਲੀ ਗੱਲ ਇਹਦੇ ਨਾਲ ਹੋਰ ਜੁੜ ਜਾਂਦੀ ਹੈ, ਜੋੜਦੀ ਹੈ, ਚੱਲ ਜੋੜ ਦਿੰਦੇ ਹਾਂ, ਤੁਹਾਡਾ ਕਿਤੇ ਕੰਟਰੋਲ ਚੱਲਦਾ ਕਿਤੇ ਕੰਟਰੋਲ ਨਹੀਂ ਚੱਲਦਾ। ਹੁਣ ਮਹਿੰਗਾਈ ਦੇ ਉੱਤੇ ਤੁਹਾਡਾ ਕੋਈ ਕੰਟਰੋਲ ਨਹੀਂ ਹੈ, ਪਰ ਕੱਟ ਕਟੌਤੀ ਤੇ ਪੂਰਾ ਕੰਟਰੋਲ ਹੈ, ਹਨਾ? ਮਹਿੰਗਾਈ ਕਿੱਥੋਂ ਆਉਂਦੀ ਹੈ ਕੋਈ ਪਤਾ ਨਹੀਂ, ਕਿਹੜੀ ਚੀਜ਼ ਕਿਉਂ ਮਹਿੰਗੀ ਹੁੰਦੀ ਜਾ ਰਹੀ ਹੈ, ਅੱਖਾਂ ਦੇ ਸਾਹਮਣੇ ਸਭ ਕੁਛ ਮਹਿੰਗਾ ਹੁੰਦਾ ਜਾ ਰਿਹਾ ਤੇ ਲੋਕ ਉਹਨੂੰ ਖਰੀਦਣ ਜੋਗੇ ਨਹੀਂ ਰਹੇ, ਤੇ ਉਹਨਾਂ ਦੀਆਂ ਨੌਕਰੀਆਂ ਵੀ ਕਿਸੇ ਕੰਮ ਦੀਆਂ ਨਹੀਂ ਕਿ ਉਹਨਾਂ ਨੂੰ ਨਾ ਛੱਤ ਦਵਾ ਸਕਦੇ, ਨਾ ਰੋਟੀ ਦਵਾ ਸਕਦੇ, ਫਿਰ ਉਹ ਕੰਮ ਕਿਹੜਾ ਕਰਨ? ਕਿਹਦੇ ਲਈ ਕੰਮ ਕਰਨ? ਦੇਸ਼ ਕੇ ਲਈ ਤਾਂ ਕੰਮ ਕਰੂੰਗਾ, ਜਾਨ ਦੇ ਦੋ ਦੇਸ਼ ਕੇ ਲਈ, ਇਹ ਵੀ ਦੇਣ ਨੂੰ ਪਿਆ। ਹੁਣ ਮੈਂ ਆਵਾਂ ਜਿਹੜਾ ਐਕਚੁਅਲ ਇਹਦੇ ਵਿੱਚ ਵਰਡ ਵਰਤਿਆ ਗਿਆ। ਹੁਣ ਇਹਨੇ ਉਹੀ ਗੱਲ ਕਹਿਤੀ ਕਿ ਲੋਕ ਆ ਕੇ ਉੱਥੋਂ ਦੀ ਜ਼ਿੰਦਗੀ ਕੁਛ ਨਾ ਕੁਛ ਸੰਭਲ ਰਹੀ ਹੈ, ਠੀਕ ਹੈ ਜੀ, ਤੇ ਇਸ ਹਿਸਾਬ ਨਾਲ ਕਹਿੰਦੇ ਕੋਈ ਜਿੰਨਾ ਚਿਰ ਜਾਂ ਤੇ ਇਹਨੂੰ ਵਧੀਆ ਪ੍ਰਬੰਧ ਕਰਕੇ ਦਿਓ, ਪਰ ਸਿਰਫ ਇਹਨਾਂ ਨੂੰ ਧੱਕ ਧੱਕ ਕੇ ਪਰਾਂ ਨਾ ਕਰੀ ਚੱਲੋ। ਸਿਟੀ ਆਲਸੋ ਸੈਡ ਦੈਟ ਐਟ ਦ ਟਾਈਮ ਐਨੀ ਟੈਂਟ ਔਰ ਸਟਰਕਚਰ ਦੈਟ ਐਨਕਰੋਚਿਸ ਔਨ ਅ ਸਿਟੀ ਪਾਰਕ ਔਰ ਰਾਈਟ ਆਫ ਦ ਵੇ ਫਾਰ ਦ ਪਰਪਸ ਆਫ ਲਿਵਿੰਗ ਔਰ ਆਕੂਪਾਇੰਗ ਅ ਸਪੇਸ ਇਜ ਸਬਜੈਕਟ ਟੂ ਆ ਟ੍ਰੈਸਪਾਸ ਨੋਟਿਸ ਔਰ ਨੋਟਿਸ ਆਫ ਵਾਇਲੇਸ਼ਨ ਫੋਲੋਡ ਬਾਈ ਐਨਫੋਰਸਮੈਂਟ। ਸਿਟੀ ਕਹਿੰਦੀ ਜੇ ਕਿਤੇ ਕੋਈ ਪਬਲਿਕ ਪ੍ਰੋਪਰਟੀ ਪਾਰਕ ਦੇ ਉੱਤੇ ਕੋਈ ਰਾਹ ਰੋਕਦਾ, ਠੀਕ ਹੈ ਜੀ, ਕੋਈ ਰਾਹ ਰੋਕ ਲੈਂਦਾ ਜਾਂ ਕਿਸ ਤਰ੍ਹਾਂ ਦਾ ਕਬਜ਼ਾ ਕਰਦਾ, ਤਾਂ ਫਿਰ ਇਹਨੂੰ ਅਸੀਂ ਉੱਥੇ ਗੈਰ ਕਾਨੂੰਨੀ ਤੌਰ ਤੇ ਸ਼ਾਮਲ ਹੋਈ ਗੱਲ ਮੰਨਾਂਗੇ, ਟ੍ਰੈਸਪਾਸਿੰਗ ਮੰਨਾਂਗੇ, ਤੇ ਜੇ ਕੋਈ ਟ੍ਰੈਸਪਾਸਿੰਗ ਕਰਦਾ ਤਾਂ ਫਿਰ ਉਹਨੂੰ ਪਹਿਲਾਂ ਨੋਟਿਸ ਤੇ ਬਾਅਦ ਚ ਉਹਨੂੰ ਫਿਰ ਜ਼ਬਰਦਸਤੀ ਵੀ ਹਟਾਇਆ ਜਾ ਸਕਦਾ ਡਿਊ ਟੂ ਕੰਟੀਨਿਊਇੰਗ ਐਂਡ ਇਮੀਡੀਏਟ ਪਬਲਿਕ ਸੇਫਟੀ ਰਿਸਕ। ਹੁਣ ਆ ਗਈ ਸਿਟੀ ਇਹਨੂੰ ਐਕਸਪਲੇਨ ਕੀ ਕਰਦਾ ਕਿ ਕਿਉਂ ਹਟਾਉਣੇ ਆ। ਕਹਿੰਦੇ ਡਿਊ ਟੂ ਕੰਟੀਨਿਊਇੰਗ ਐਂਡ ਇਮੀਡੀਏਟ ਪਬਲਿਕ ਸੇਫਟੀ ਰਿਸਕ ਐਟ ਦੀ ਐਨਕੈਂਪਮੈਂਟ ਲੋਕੇਟਡ ਆਨ ਦੀ ਸਿਟੀ ਓਨਡ ਰਾਈਟ ਆਫ ਵੇ ਲੋਕੇਟਡ ਨੀਅਰ 103 ਬੈਲ ਐਵਨਿਊ, ਜੋ ਕੁਛ ਵੀ ਆ ਆਪਾਂ ਇਹਦੇ ਚ ਇੰਟਰਸਟ ਨਹੀਂ। ਮੈਂ ਇੱਕ ਗੱਲ ਫੜੀ ਪਬਲਿਕ ਸੇਫਟੀ ਐਟ ਰਿਸਕ। ਹੁਣ ਪਬਲਿਕ ਚ ਕੌਣ ਆਉਂਦਾ? ਟ੍ਰਾਂਟੋਰੀਅਨ ਕੌਣ ਹੁੰਦੇ ਆ? ਕੀ ਟੋਰਾਂਟੋ ਵਿੱਚ ਰਹਿਣ ਵਾਲਾ ਵਿਅਕਤੀ ਟ੍ਰਾਂਟੋਰੀਅਨ ਹੈ? ਕੀ ਫੂਡ ਬੈਂਕ ਚ ਖੜੇ ਹੋਣ ਵਾਲਾ ਵਿਅਕਤੀ ਟ੍ਰਾਂਟੋਰੀਅਨ ਹੈ? ਕੀ ਸੜਕ ਤੇ ਭੀਖ ਮੰਗਣ ਵਾਲਾ ਵਿਅਕਤੀ ਟ੍ਰਾਂਟੋਰੀਅਨ ਹੈ? ਕੀ ਹੋਮਲੈਸ ਟ੍ਰਾਂਟੋਰੀਅਨ ਹੈ? ਨਹੀਂ, ਆਰ ਦੇ ਪਾਰਟ ਆਫ ਪਬਲਿਕ? ਨੂ, ਇਹ ਤਾਂ ਪਬਲਿਕ ਚਾਹੁੰਦੇ ਨੇ, ਕਿਉਂਕਿ ਪਬਲਿਕ ਵਿੱਚ ਰਿਸਕ ਹੈ ਨਾ। ਤੂੰ ਸੋ ਦੇ ਆਰ ਨੋਟ ਪਾਰਟ ਆਫ ਪਬਲਿਕ? ਓ ਮਾਈ ਗੋਡ, ਦੇ ਆਰ ਨੋਟ ਪਾਰਟ ਆਫ ਪਬਲਿਕ? ਸੀਰੀਅਸਲੀ, ਪਬਲਿਕ ਨੂੰ ਇਹਨਾਂ ਤੋਂ ਰਿਸਕ ਹੈ? ਪਬਲਿਕ ਕੌਣ ਹੈ? ਈਵਨ ਆਈ ਵੁੱਡ ਸਮ ਟਾਈਮ ਆਈ ਵੁੱਡ ਬੀ ਕੰਸੀਡਰਡ ਪਬਲਿਕ, ਪਰ ਜੇ ਮੇਰੀ ਜੋਬ ਚਲੀ ਜਾਵੇ ਫਿਰ ਮੈਂ ਕੀ ਹੈ? ਮੈਂ ਹੋਮਲੈਸ ਹੋ ਗਿਆ, ਬੇਰੁਜ਼ਗਾਰ ਹੋ ਗਿਆ, ਉਸ ਤੋਂ ਬਾਅਦ ਜੇ ਮੇਰੇ ਕੋਲ ਦੋਨੇ ਘਰ ਵੀ ਮੇਰੇ ਤੋਂ ਖਾਲੀ ਹੋਊਗਾ ਫਿਰ ਮੈਂ ਕੀ ਹੈ? ਫਿਰ ਮੈਂ ਪਬਲਿਕ ਦਾ ਹਿੱਸਾ ਨਹੀਂ ਹੈ? ਜਿਹਦੀ ਮੇਰੇ ਕੋਲ ਕੈਨੇਡੀਅਨ ਸਿਟੀਜ਼ਨ, ਮੈਂ ਉਸਕਾ ਸਾਥ ਦੂੰਗਾ ਭਈਆ? ਉਹ ਕੋਈ ਕਾਰਡ ਨਹੀਂ ਆਕੇਗਾ। ਔਰ ਜੋ ਮੇਰੇ ਕੋਲ ਉਸ ਪਾਪ ਵਾਲਾ ਕਾਰਡ ਵੀ ਹੈ, ਜਿਸਕੋ ਸਿੱਧ ਕਾਰਡ ਬੋਲਦੇ ਹੋ, ਐਸ ਆਈ ਐਨ ਸੋਸ਼ਲ ਕਿਆ ਹੋਤਾ ਵੀ, ਇੰਸ਼ੋਰੈਂਸ ਨੰਬਰ ਹੋਤਾ ਵੋ, ਉਸਕਾ ਵੀ ਕੋਈ ਮਤਲਬ ਨਹੀਂ ਹੈ। ਤੋ ਮੇਰੀ ਆਈਡੈਂਟੀ, ਮੇਰੀ ਪਹਿਚਾਣ ਕਿਆ? ਪਹਿਚਾਣ ਕੇ ਪਿੱਛੇ ਤੋਂ ਦੰਗਾ ਫਸਾਦ ਹੋ ਜਾਤਾ ਹੈ ਭਈਆ। ਹਮਨੇ ਕੌਨੂੰ ਪਹਿਚਾਣ ਲਈ ਹੈ ਰੱਖਾ? ਕੌਣ ਪਬਲਿਕ ਸੇ, ਕੌਣ ਪਬਲਿਕ ਕੋ ਰਿਸਕ ਵੀ ਗਵਾ? ਕੁਛ ਸਮਝ ਹੀ ਨਹੀਂ ਆ ਰਹਾ। ਯੇ ਪਬਲਿਕ ਨਹੀਂ ਹੈ, ਇੱਕ ਬਾਤ ਤੋਂ ਪੱਕੀ ਹੈ। ਯੇ ਬਿਗਾੜੀ ਹੋਗੇ, ਗਰਵ ਗਰਸੇਬਾਜ਼ੀ ਹੋਗੇ, ਨਸ਼ੇੜੀ ਹੋਗੇ, ਚੋਰ ਚੱਕੇ ਹੋਗੇ, ਸਭ ਕੁਛ ਹੋਗੇ, ਪਰ ਟ੍ਰਾਂਟੋਰੀਅਨ ਤੋਂ ਨਹੀਂ ਹੈ ਨਾ। ਅੱਛਾ ਵੀ ਟ੍ਰਾਂਟੋਰੀਅਨ ਕੌਣ ਹੈ? ਜਿਸ ਜਿਸਕੇ ਪਾਸ ਜੋਬ ਹੋ। ਅੱਛਾ ਜੀ, ਕ੍ਰੈਡਿਟ ਵੀ ਫਿਰ ਵਹੀ ਹੋਗਾ ਨਾ ਭਈਆ, ਜਿਹੜਾ ਬੰਦਾ ਪਬਲਿਕ ਦੀ ਹੈ ਉਹ ਕ੍ਰੈਡਿਟ ਕਿਵੇਂ ਮਿਲੂਗਾ? ਮੈਂ ਤਾਂ ਅੱਜ ਸਮਝਿਆ ਇਸ ਗੱਲ ਨੂੰ, ਮੈਂ ਕਿਹਾ ਯਾਰ ਪਬਲਿਕ ਕੀ ਹੁੰਦੀ ਹੈ, ਕਿਹੜੀ ਪਬਲਿਕ ਨੂੰ ਰਿਸਕ ਹੁੰਦਾ? ਤੇ ਜੇ ਪਬਲਿਕ ਨੂੰ ਰਿਸਕ ਹੈ ਤੇ ਸ਼ਹਿਰ ਦੇ ਵਿੱਚ ਕੁਛ ਲੋਕ ਭਿੱਖ ਮੰਗੇ ਘੁੰਮ ਰਹੇ ਆ ਤੇ ਉਹਨਾਂ ਤੋਂ ਬ੍ਰੈਡ ਖੋਹ ਕੇ ਖਾ ਸਕਦੇ ਆ, ਉਹ ਵੀ ਤਾਂ ਪਬਲਿਕ ਨੂੰ ਰਿਸਕ ਹੀ ਆ। ਉਹ ਰਿਸਕ ਨੂੰ ਮਿਟੀਗੇਟ ਕਰਨ ਲਈ ਕਿਆ ਕੀਆ ਜਾਏਗਾ? ਕੁਛ ਵੀ ਨਹੀਂ। ਅਰੇ ਭਈਆ, ਕੌਣ ਸੋ ਡਿਕਸ਼ਨਰੀ ਬਣਾ ਕੇ ਬੈਠੇ ਹੋ? ਹਮ ਕਨਫਿਊਜ਼ ਹੋ ਰਹੇ ਹਾਂ, ਇਤਨੇ ਸਾਲ ਪੱਤਰਕਾਰੀ ਗਏ, ਹਮਕੋ ਤਾਂ ਸਮਝ ਹੀ ਨਹੀਂ ਆ ਰਹਾ ਕਿ ਸ਼ਬਦਾਂ ਦਾ ਮਤਲਬ ਕੀ ਹੈ, ਪਬਲਿਕ ਕੀ ਹੁੰਦੀ ਹੈ। ਮੈਂ ਇਸ ਖ਼ਬਰ ਦੇ ਵਿੱਚ ਹੈਰਾਨ ਹੋ ਗਿਆ ਬਣ ਕੇ ਕਿ ਇਹ ਬੰਦੇ ਘੱਟੋ ਘੱਟ ਪਬਲਿਕ ਦੇ, ਕਿਉਂਕਿ ਇਹ ਤਾਂ ਰਿਸਕ ਦੇ, ਕੋਈ ਆਪਣੇ ਆਪ ਤੋਂ ਰਿਸਕ ਥੋੜੀ ਹੋਏਗਾ, ਦੁਸ਼ਮਣ ਸੇ ਹੋਤਾ ਹੈ ਨਾ ਖਤਰਾ। ਤੇ ਇਹ ਬੰਦੇ ਕੌਣ ਹੈ ਫਿਰ? ਇਹਨਾਂ ਨੂੰ ਚਲੋ ਤੁਸੀਂ ਹਟਾ ਕੇ ਕਿੱਥੇ ਛੱਡ ਕੇ ਆਉਂਗੇ? ਸਪੇਸ 400 ਕਿਲੋਮੀਟਰ ਉੱਪਰ ਧਰਤੀ ਤੋਂ, ਉਹਦੇ ਤੇ ਰਾਕਟ ਦਾ ਖਰਚਾ ਕਰਨਾ ਪੈਣਾ, ਉਹਦਾ ਤੇਲ ਹੀ ਬਹੁਤ ਖਾਂਦਾ, ਕਹਾਂ ਛੋੜ ਕੇ ਆਓਗੇ? ਔਰ ਇਹਨਾਂ ਨੂੰ ਹੋਮਲੈਸ ਬਣਾਉਣ ਚ ਕਿਸੇ ਦੀ ਕੋਈ ਪਾਲਿਸੀ ਕੰਮ ਨਹੀਂ? ਐਸੀ ਬਾਤ ਨਹੀਂ ਕਰੀ, ਚੰਗਾ ਫਿਰ ਦੇਖ ਲੈ ਲੈਂਦੇ, ਆਪਾਂ ਨਹੀਂ ਪਾਲਿਸੀ ਡਿਸਕਸ ਕਰਨੀ। ਆਈ ਟੇਕ ਅ ਸ਼ਾਰਟ ਬ੍ਰੇਕ। ਵੈਸੇ ਜੇ ਪਿਛਲੀ ਖਬਰ ਦੇ ਉੱਪਰ ਕਮੈਂਟ ਕਰਨਾ ਹੋਵੇ ਤਾਂ ਜਿਹੜਾ ਐਂਟੀ ਸੋਸ਼ਲ ਐਲੀਮੈਂਟ ਹੁੰਦਾ, ਉਹ ਚਾਹੇ ਰੋਜ਼ਗਾਰ ਕਰਦਾ ਹੋਵੇ, ਚਾਹੇ ਵੱਡੇ ਮਹਿਲ ਚ ਰਹਿੰਦਾ ਹੋਵੇ, ਹੀ ਔਰ ਸ਼ੀ ਸ਼ੁੱਡ ਨਾਟ ਬੀ ਕੰਸੀਡਰਡ ਪਬਲਿਕ ਔਰ ਅ ਪਾਰਟ ਆਫ ਪਬਲਿਕ। ਜਿਹੜਾ ਬਹੁਤ ਵੱਡੇ ਬੈਂਕ ਫਰੋਡ ਕਰਦਾ, ਟੈਕਸ ਇਵੇਜਨ ਕਰ ਰਿਹਾ, ਉਹ ਵੀ ਪਬਲਿਕ ਨਹੀਂ ਹੈ, ਜੇ ਮੈਂ ਤੁਹਾਨੂੰ ਪਬਲਿਕ ਦੀ ਡੈਫੀਨੇਸ਼ਨ ਦੱਸਾਂ ਨਾ। ਔਰ ਜਿਹੜਾ ਸਰਕਾਰੀ ਬੰਦੇ ਚੁਣੇ ਹੋਏ ਬੰਦਿਆਂ ਨਾਲ ਮਿਲੀ ਭੁਗਤ ਕਰਕੇ ਲੈਂਡ ਯੂਜ਼ ਤੇ ਇੱਧਰ ਉੱਧਰ ਦੀਆਂ ਹੀਰਾ ਫੇਰੀਆਂ ਕਰਕੇ ਦੇਸ਼ ਨੂੰ ਬਿਲੀਅਨਸ ਆਫ ਡਾਲਰ ਦਾ ਚੂਨਾ ਲਾ ਜਾਂਦਾ, ਉਹ ਵੀ ਪਬਲਿਕ ਨਹੀਂ ਹੈ। ਔਰ ਜਿਹੜਾ ਚੁਣਿਆ ਹੋਇਆ ਬੰਦਾ ਦੇਸ਼ ਦੇ ਵਿੱਚ ਗਲਤ ਪਾਲਿਸੀਆਂ ਇੰਪਲੀਮੈਂਟ ਕਰਕੇ, ਗਲਤ ਇਤਲਾਹ ਦੇ ਕੇ ਮੁਲਕ ਨੂੰ ਜੰਗ ਵਿੱਚ ਝੋਕ ਦੇਵੇ, ਉਹ ਵੀ ਪਬਲਿਕ ਰੈਪ੍ਰਜੈਂਟੇਟਿਵ ਨਹੀਂ ਮੰਨਿਆ ਜਾਣਾ ਚਾਹੀਦਾ, ਤੇ ਉਹਨੂੰ ਉਹਦੀ ਕੁਰਸੀ ਕਰਕੇ ਸਤਿਕਾਰ ਨਹੀਂ ਦਿੱਤਾ ਜਾਣਾ ਚਾਹੀਦਾ। ਗੱਲਾਂ ਤਾਂ ਬਹੁਤ ਦੂਰ ਤੱਕ ਜਾਂਦੀਆਂ ਨਾ, ਜੇ ਅਸੀਂ ਪਬਲਿਕ ਦੇਖਣੀ ਹੋਵੇ, ਸਮਾਜ ਦੇਖਣਾ ਹੋਵੇ, ਐਂਟੀ ਸੋਸ਼ਲ ਦੇਖਣਾ ਹੋਵੇ। ਹੁਣ ਜੁਰਮ ਰੀਜਨਲ ਪੁਲਿਸ ਸਰਵਿਸ ਨੇ ਇੱਕ ਐਕਸਰਸਾਈਜ਼ ਕੀਤੀ, ਉਹਨਾਂ ਨੇ 4-5 ਦਿਨ ਪਹਿਲਾਂ ਇੱਕ ਫੇਕ ਐਡਵਰਟਾਈਜ਼ਮੈਂਟ ਬਣਾ ਕੇ ਚਾਈਲਡ ਸੈਕਸ ਸਰਵਿਸਿਸ ਨਾਲ ਜੋੜ ਕੇ, ਜਿਵੇਂ ਕੋਈ ਛੋਟੀ ਉਮਰ ਦੇ ਕੁੜੀਆਂ ਮੁੰਡੇ ਮਿਲਦੇ ਹੋਣ, ਕਿ ਜੇ ਕਿਸੇ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਦਾ ਦਿਮਾਗ ਦੇ ਵਿੱਚ ਫਤੂਰ ਪਵੇ ਕਿ ਦੇਖੀਏ ਤੇ ਅਸੀਂ ਕੌਣ ਲੋਕ ਨੇ। ਇਹਨਾਂ ਨੇ ਇੱਕ ਝੂਠੀ ਐਡ ਬਣਾਈ ਕਿ ਇੱਦਾਂ ਦੀਆਂ ਸਰਵਿਸਿਸ, ਜਿਵੇਂ ਆਪਾਂ ਕਹਿ ਦਈਏ ਸੈਕਸ ਵਰਕਰ ਅਵੇਲੇਬਲ ਹੈ, ਠੀਕ ਹੈ ਜੀ, ਸੈਕਸ ਫੋਰ ਮਨੀ ਅਵੇਲੇਬਲ ਹੈ, ਇਸ ਤਰ੍ਹਾਂ ਸੈਕਸ ਚਾਈਲਡ ਸੈਕਸ ਅਗੇਂਸਟ ਮਨੀ ਔਰ ਅਲਿਓਰਮੈਂਟ ਵਾਜ਼ ਅਵੇਲੇਬਲ, ਇੱਦਾਂ ਦੀ ਕੈਦ ਬਣਾਈ। ਚਾਰ ਦਿਨਾਂ ਦੇ ਵਿੱਚ ਕਹਿੰਦੇ 6,678 ਵਿਜ਼ਿਟ ਹੁੰਦਾ ਉਸ ਵੈਬਸਾਈਟ ਦੇ ਉੱਤੇ, ਤੇ ਪੁਲਿਸ ਹੈਰਾਨ ਮੰਨ ਗਈ ਕਿ ਅਸੀਂ ਤਜਰਬਾ ਕਰਕੇ ਦੇਖਿਆ ਕਿ ਕਿੰਨੇ ਕੁ ਲੋਕ ਹੈ ਜਿਨ੍ਹਾਂ ਦੇ ਦਿਮਾਗ ਵਿੱਚ ਇਸ ਤਰ੍ਹਾਂ ਦੇ ਖਿਆਲ ਆਉਂਦੇ ਆ ਕਿ ਬੱਚਿਆਂ ਨੂੰ ਭਰਮਾ ਕੇ ਆਪਣੀ ਕਾਮ ਵਾਸਨਾ ਦੀ ਪੂਰਤੀ ਦਾ ਕੋਈ ਰਾਹ ਕੱਢਿਆ ਜਾਵੇ। ਠੀਕ ਹੈ ਜੀ, ਹੁਣ ਇਸ ਤਰ੍ਹਾਂ ਦੀ ਐਡ ਪੁਲਿਸ ਨੇ ਵੀ ਬਣਾ ਲਈ। ਹੁਣ ਉਹਦੇ ਨਾਲ ਇੱਕ ਫਿਕਰ ਖੜਾ ਹੋ ਗਿਆ ਇਹੋ ਜਿਹੇ ਬੰਦਿਆਂ ਨੂੰ ਕਿ ਐ ਨੀ ਪਤਾ ਵੀ ਕਿਹੜੀ ਐਡ ਤੋਂ ਬਾਅਦ ਜਦੋਂ ਗਏ ਉੱਥੇ ਤੇ ਅੱਗੇ ਪੁਲਿਸ ਵਾਲੀ ਨੇ ਖੜੇ ਹੋਣ। ਹੁਣ ਇਹ ਤੇ ਇੱਕ ਤਰ੍ਹਾਂ ਦੀ ਗੱਲ ਹੋ ਗਈ, ਪਰ ਇੱਦਾਂ ਅਸੀਂ ਜਾ ਰਹੇ ਹਾਂ। ਪਰ ਇੱਦਾਂ ਦੇ ਖਿਆਲ ਕਿੱਥੋਂ ਪੈਦਾ ਹੁੰਦੇ ਆ, ਇਹਦੇ ਉੱਤੇ ਕੋਈ ਰਿਸਰਚ ਨਹੀਂ ਕਰਨੀ ਆਪਾਂ, ਸਿਰਫ ਬੰਦੇ ਇੱਧਰੋਂ ਭਜਾ ਲਏ, ਬੰਦੇ ਉੱਧਰੋਂ ਭਜਾ ਲਏ, ਫੀਅਰ ਐਂਡ ਗਰੀਡ। ਅਸੀਂ ਉਸ ਦਿਨ ਟ੍ਰੇਡ ਮਾਰਕੀਟ ਦੇ ਉੱਪਰ ਗੱਲ ਕੀਤੀ ਸੀ, ਇਹਦੀ ਸਟਾਕ ਐਕਸਚੇਂਜ ਦੇ ਉੱਪਰ ਗੱਲ ਕੀਤੀ ਸੀ ਕਿ ਫੀਅਰ ਐਂਡ ਗਰੀਡ, ਇਹ ਗਰੀਡ ਐਂਡ ਫੀਅਰ ਦੋਨੇ ਕਿਸੇ ਪਾਸੇ ਲਾ ਲਓ ਤੁਸੀਂ, ਇੱਥੇ ਗਰੀਡ ਵੀ ਹੈ ਤੇ ਇੱਥੇ ਫੀਅਰ ਵੀ ਹੈ, ਤੇ ਇਹ ਦੋਨੇ ਸਾਈਕੋਲੋਜੀਕਲੀ ਬਹੁਤ ਇੰਪੈਕਟ ਕਰਦੇ ਆ ਸਾਡੇ ਡਿਸੀਜਨ ਮੇਕਿੰਗ। ਸੋ ਪੁਲਿਸ ਨੇ ਕਿਹਾ, ਕਹਿੰਦੇ ਦਾ ਐਡ ਵਾਜ਼ ਕ੍ਰੀਏਟਿਡ ਐਜ਼ ਅ ਪਾਰਟ ਆਫ ਦਾ ਪੁਲਿਸ ਫੋਰਸ ਪ੍ਰੋਜੈਕਟ ਫਾਇਰਬਰਡ। ਫਾਇਰਬਰਡ ਇਸ ਪ੍ਰੋਜੈਕਟ ਨੂੰ ਨਾਂ ਦਿੱਤਾ ਤੇ ਇਹ ਕਰਕੇ ਦੇਖਿਆ ਕਿ ਕਿਹੜੇ ਜਿਹੇ ਜੇ ਬੰਦੇ ਆ ਉਹਨਾਂ ਦੀ ਪਛਾਣ ਕਰੋ ਜਿਹੜੇ ਏਦਾਂ ਦੀਆਂ ਚੀਜ਼ਾਂ ਦੇ ਉੱਪਰ ਜਾ ਕੇ ਬੱਚਿਆਂ ਨੂੰ ਟਾਰਗੇਟ ਕਰ ਸਕਦੇ ਆ, ਤੇ ਸ਼ਹਿਰ ਭਰ ਦੇ ਵਿੱਚ 6,678 ਵਿਜ਼ਿਟ ਘੱਟੋ ਘੱਟ ਇਹਨਾਂ ਨੂੰ ਉੱਥੇ ਮਿਲ ਗਈਆਂ ਤੇ ਇੰਨੇ ਤਾਂ ਹਿੱਟਸ ਹੋਏ। ਐਂਡ ਮੈਸੇਜਿਸ ਫਰੋਮ ਓਵਰ 600 ਡਿਫਰੈਂਟ ਫੋਨ ਨੰਬਰਸ ਵਿਦ ਇਨ 4 ਡੇਜ਼, ਤੇ ਤਕਰੀਬਨ 600 ਫੋਨ ਨੰਬਰਸ ਤੋਂ ਤਾਂ ਮੈਸੇਜ ਵੀ ਆ ਗਏ ਅੱਗੇ ਗੱਲ ਤੋਰਨ ਦੇ ਕਿ ਕਿੱਥੇ ਮਿਲ ਸਕਦੇ ਹੋ, ਕੀ ਗੱਲਬਾਤ ਹੈ। ਹੁਣ ਪੁਲਿਸ ਕੋਲ ਇੰਨੇ ਬੰਦੇ ਨੈਟ ਹੋ ਗਏ, ਸਿਰਫ ਤੇ ਸਿਰਫ ਬੱਚਿਆਂ ਨੂੰ ਸਰੀਰਕ ਸ਼ੋਸ਼ਣ ਦਾ। ਔਰ ਜੇ ਤੁਸੀਂ ਏਦਾਂ ਦੀਆਂ ਐਡਾਂ ਪਾ ਕੇ ਦੇਖ ਲਓ, ਇੰਨੀਆਂ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਇੰਨੀਆਂ ਜੇਲ੍ਹਾਂ 'ਚ ਜਗ੍ਹਾ ਨਹੀਂ ਹੈ, ਇੰਨਾ ਤਾਂ ਤੁਹਾਡਾ ਹੋਮਲੈਸ ਵੀ ਨਹੀਂ ਹੋਣਾ, ਤੈਨੂੰ ਭਜਾਉਣ ਲਈ ਸਿਟੀ ਨੇ ਐਨਰਜੀ ਫੂਕੀ ਹੈ। ਤੁਸੀਂ ਇੱਕ ਐਕਸਪੈਰੀਮੈਂਟ ਦੇ ਨਾਲ ਦੂਜੇ ਨੂੰ ਜੋੜ ਕੇ ਦੇਖੋ ਕਿ ਜੇ ਤੁਸੀਂ ਮਨੁੱਖ ਦੇ ਵਿਗੜੇ ਹੋਏ ਦਿਮਾਗ ਦੇ ਹਿਸਾਬ ਨਾਲ ਅੰਦਾਜ਼ਾ ਲਾਉਣਾ ਹੈ ਕਿ ਕਿਤਨੇ ਵਿਗੜੈਲ ਹੈ ਸੋਸਾਇਟੀ ਮੇਂ, ਔਰ ਇਹ ਚੰਗੀਆਂ ਨੌਕਰੀਆਂ ਵਾਲੇ ਵੀ ਹੋ ਸਕਦੇ ਆ ਜਿਹਨਾਂ ਨੂੰ ਅਸੀਂ ਸੋ ਕਾਲਡ ਪਬਲਿਕ ਡੈਫੀਨੇਸ਼ਨ 'ਚ ਰੱਖਾਂਗੇ। ਜਦੋਂ ਮੈਂ ਗੱਲ ਕੀਤੀ ਨਾ ਕਿ ਪਬਲਿਕ ਦਾ ਕਿਆ ਮਤਲਬ ਹੈ, ਹੁਣ ਇਹ ਪਬਲਿਕ ਵਿੱਚ ਆ ਸਕਦੇ ਆ, ਮੇਰੇ ਵਰਗਾ ਵੀ ਹੋ ਸਕਦਾ, ਇੱਧਰੋਂ ਰੇਡੀਓ 'ਤੇ ਪ੍ਰੋਗਰਾਮ ਕੀਤਾ, ਉੱਧਰੋਂ ਜਾ ਕੇ ਸਾਈਡ 'ਤੇ ਲੱਗਿਆ ਹੈ, ਕੀ ਕਰੋਗੇ ਤੁਸੀਂ ਇਹਦਾ ਕੀ ਕਿੱਥੋਂ ਹਿਸਾਬ ਕਰੋਗੇ। ਸੋ ਐਡੀ ਛੇਤੀ ਡੈਫੀਨੇਸ਼ਨ ਨਾ ਬਣਾਓ ਪਬਲਿਕ ਸੇਫਟੀ ਦੀ, ਪਬਲਿਕ ਸੇਫਟੀ ਦੇ ਵਿੱਚ ਪਬਲਿਕ ਦੇ ਵਿੱਚ ਹੀ ਬੰਦੇ ਬੈਠੇ ਨੇ ਔਰ ਕਈ ਤਾਂ ਬਹੁਤ ਮਹੱਤਵਪੂਰਨ ਪੁਜ਼ੀਸ਼ਨਾਂ 'ਚ ਬੈਠੇ ਹੋਣਗੇ। ਹੁਣ ਇਹ ਗੱਲ ਹੈ ਕਿ ਪੁਜ਼ੀਸ਼ਨ ਇੰਡੀਕੇਟ ਕੀ ਕਰਦੀ ਹੈ। ਸੋ ਫਾਰ ਦਿਸ ਮੰਥ ਇਨਵੈਸਟੀਗੇਟਰ ਹੈਵ ਅਰੈਸਟਡ 5 ਇੰਡੀਵਿਜੁਅਲਸ ਐਂਡ ਮੇਡ 15 ਚਾਰਜਿਸ ਰਿਲੇਟਿੰਗ ਟੂ ਦਿਸ ਇੰਸੀਡੈਂਟ, ਤੇ ਹੁਣ ਤੱਕ ਪੁਲਿਸ ਨੇ ਜਿਹੜੇ ਉਹ ਮੈਸੇਜ ਨੂੰ ਸਜਾਏ ਆ ਉਹਨਾਂ ਵਿੱਚੋਂ 5 ਬੰਦੇ ਦਾ ਆਈਡੈਂਟੀਫਾਈ ਕਰਕੇ 15 ਚਾਰਜਿਸ ਲਾ ਵੀ ਦਿੱਤੇ, ਤੇ ਅੱਗੇ ਉਹਨਾਂ ਨੇ ਇਹ ਗੱਲ ਲਿਖਿਆ, ਐਨੀਵਨ ਵਿਦ ਫਰਦਰ ਇਨਫੋਰਮੇਸ਼ਨ ਅਬਾਊਟ ਸੈਕਸੁਅਲ ਐਕਸਪਲੋਇਟੇਸ਼ਨ ਐਂਡ ਔਰ ਹਿਊਮਨ ਟ੍ਰੈਫਿਕਿੰਗ ਇਨ ਡਿਊਰਮ ਰੀਜਨ ਇਜ਼ ਓਨਲੀ ਡਿਊਰਮ ਰੀਜਨ ਨੋਟ ਐਂਟਾਇਰ ਟੋਰਾਂਟੋ। ਠੀਕ ਹੈ ਜੀ, ਉਹਨਾਂ ਨੂੰ ਕਿਹਾ ਕਿ DRPS ਦੇ ਉੱਤੇ ਤੇ ਜਾਂ ਫਿਰ 1-800-222-TIPS-6 ਇਹਦੇ ਤੇ ਉਹ ਸੁਨੇਹਾ ਪੁਲਿਸ ਨੂੰ ਜਾਣਕਾਰੀ ਦੇ ਸਕਦੇ ਆ। ਸੋ ਇਸ ਤਰ੍ਹਾਂ ਦੇ ਤਾਂ ਹਾਲਾਤ ਸਾਡੇ ਆਲੇ ਦੁਆਲੇ ਚੱਲ ਰਹੇ ਨੇ। ਇੱਕ ਛੋਟੀ ਜਿਹੀ ਬ੍ਰੇਕ ਤੇ ਫਿਰ ਅਗਲੀ ਖਬਰ। ਕੱਲ ਪਾਰਲੀਮੈਂਟ ਦੇ ਵਿੱਚ ਲਿਬਰਲ ਪਾਰਟੀ ਤੇ ਕੰਜ਼ਰਵੇਟਿਵ ਪਾਰਟੀ ਦੀ ਆਪਸ ਵਿੱਚ ਬੜੀ ਬਹਿਸ ਹੋਈ, ਕਹਿੰਦੇ ਦੇਸ਼ ਦੇ ਭਵਿੱਖ ਨੂੰ ਲੈ ਕੇ ਕਰਦੇ ਆ ਤਾਂ ਬਹੁਤ ਜ਼ਿਆਦਾ ਬਹਿਸ ਹੁੰਦੀ, ਉਹਦੇ ਵਿੱਚ ਕਈ ਗੱਲਾਂ ਬੜੀ ਇੰਟਰਸਟਿੰਗ ਕਰਦੀਆਂ। ਸੋ ਕੰਜ਼ਰਵੇਟਿਵ ਦੇ ਲੀਡਰ ਨੇ ਪੀਰੇ ਪੋਲੀਵਰ ਤੇ ਪੋਲੀਵਰ ਹੋਰਾਂ ਨੇ ਗੱਲ ਕਰਦਿਆਂ ਕਿਹਾ ਕਿ ਯੂਕਰੇਨ ਦੇ ਉੱਪਰ ਜਿਹੜਾ ਫਰੀ ਟ੍ਰੇਡ ਦਾ ਐਗਰੀਮੈਂਟ ਹੈ, ਹੀ ਸੇਜ਼ ਹਿਜ਼ ਪਾਰਟੀ ਦਿਨ ਵੋਟ ਅਗੇਂਸਟ ਹੈਵਿੰਗ ਅ ਫਰੀ ਟ੍ਰੇਡ ਐਗਰੀਮੈਂਟ ਵਿਦ ਯੂਕਰੇਨ, ਬਟ ਇਜ਼ ਇਨਸਟੈਡ ਰਿਜੈਕਟਿੰਗ ਅ ਬਿੱਲ ਦੈਟ ਪ੍ਰਮੋਟਸ ਕਾਰਬਨ ਪ੍ਰਾਈਸਿੰਗ। ਹੁਣ ਇਹਦੇ ਵਿੱਚ ਬੜੀ ਇੰਟਰਸਟਿੰਗ ਗੱਲ ਆ ਗਈ ਕਿ ਇਸ ਦੇ ਨਾਲ ਸਾਡਾ ਫਰੀ ਟ੍ਰੇਡ ਚੱਲਦਾ, ਅਸੀਂ ਉਹਦੇ ਤਾਂ ਹੱਕ 'ਚ ਹੈ, ਪਰ ਕਾਰਬਨ ਵਾਲੀ ਗੱਲ ਨਹੀਂ ਆਉਣੀ ਚਾਹੀਦੀ, ਕਿਉਂਕਿ ਆਦਾਨ ਪ੍ਰਦਾਨ ਦੇ ਵਿੱਚ ਕਾਰਬਨ ਕੀ ਹੈ, ਕਾਰਬਨ ਟੈਕਸ ਲੱਗਦਾ, ਕਾਰਬਨ ਪੋਲਿਊਸ਼ਨ ਘਟਾਏ ਜਾਣ ਦੇ ਪ੍ਰੋਗਰਾਮ ਤੇ ਗੱਲ ਹੈ। ਲਿਬਰਲਸ ਨੇ ਕਿਹਾ ਕਿ ਕੰਜ਼ਰਵੇਟਿਵ ਆ ਜਿਹੜੇ ਉਹ ਜਿਵੇਂ ਰਿਪਬਲਿਕਨ ਪਾਰਟੀ ਹੈ US ਦੇ ਵਿੱਚ, ਬਿਲਕੁਲ ਉਵੇਂ ਹੀ ਕੀਫ ਵੀ ਸਪੋਰਟ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਹਦੇ ਉੱਤੇ ਰਸ਼ੀਆ ਨੇ ਹਮਲਾ ਕੀਤਾ ਹੋਇਆ। ਸੋ ਇੱਕ ਦੂਜੇ ਤੇ ਇਹ ਹਮਲੇ ਲਾ ਰਹੇ ਹੈ ਕਿ ਯੂਕਰੇਨ ਇੱਕ ਮੁਸ਼ਕਲਾਂ ਦੇ ਵਿੱਚ ਫਸਿਆ ਦੇਸ਼ ਹੈ, ਅਸੀਂ ਮਦਦ ਕਰਨਾ ਚਾਹੁੰਦੇ ਤੇ ਮਦਦ ਕਰ ਨਹੀਂ ਦਿੰਦੇ, ਤੇ ਟਾਂਚਾ ਕੀ ਲੈ ਕੇ ਬੈਠੇ ਨੇ, ਟਾਂਚਾ ਲੈ ਕੇ ਬੈਠੇ ਹੋਏ ਨੇ ਵਿੱਚ ਕਾਰਬਨ ਟੈਕਸ ਦਾ। ਕਾਰਬਨ ਟੈਕਸ ਕੀ ਹੈ? ਵੀ ਪੋਲਿਊਸ਼ਨ ਘਟੇ, ਜੇ ਪੋਲਿਊਸ਼ਨ ਘਟੇ ਤੇ ਉਹਦਾ ਫਾਇਦਾ ਕਿਹਨੂੰ ਹੈ? ਉਹਦਾ ਫਾਇਦਾ ਤਾਂ ਬਹੁਤ ਸਾਰਿਆਂ ਨੂੰ ਹੀ ਹੈ, ਜੀਵ ਜੰਤੂਆਂ ਤੋਂ ਲੈ ਕੇ। ਪਰ ਜੇ ਪੋਲਿਊਸ਼ਨ ਨਹੀਂ ਘਟਦਾ ਤੇ ਵਿਕਾਸ ਬੜਾ ਹੋ ਰਿਹਾ, ਉਹਦਾ ਫਾਇਦਾ ਕਿਹਦਾ ਹੋਇਆ? ਉਹਦਾ ਫਾਇਦਾ ਘੱਟੋ ਘੱਟ ਘੱਟੋ ਘੱਟ ਜੇ 84 ਲੱਖ ਜੂਨੀਆਂ ਲਾ ਕੇ ਚੱਲਦੇ ਹੋ ਨਾ, ਇੱਕ ਜੂਨੀ ਨੂੰ ਛੱਡ ਕੇ ਬਾਕੀ 83,99,999 ਜੂਨੀਆਂ ਨੂੰ ਹੈ ਹੀ ਨਹੀਂ, ਬਾਕੀ ਸਾਰੀ ਪ੍ਰਕਿਰਤੀ ਨੂੰ ਉਹਦਾ ਕੋਈ ਫਾਇਦਾ ਨਹੀਂ, ਉਹਨਾਂ ਨੂੰ ਕੋਈ ਇਹਦੇ ਵਿੱਚੋਂ ਪ੍ਰੋਫਿਟ ਨਹੀਂ, ਕਾਰਾਂ ਨਹੀਂ ਮਿਲਣੀਆਂ। ਬਾਕੀ ਸਾਰੇ ਜੀਵ ਜੰਤੂ, ਇਹ ਮੈਂ ਜੀਵ ਜੰਤੂਆਂ ਦੀ ਗੱਲ ਕੀਤੀ ਹੈ, ਬਾਕੀ ਪੇੜ ਪੌਦਿਆਂ ਦੀਆਂ ਜਿੰਨੀਆਂ ਸਪੀਸੀਜ਼ ਆ ਉਹਨਾਂ ਦਾ ਵੀ ਨੁਕਸਾਨ। ਸੋ ਅਸੀਂ ਸਿਰਫ ਤੇ ਸਿਰਫ ਕਲਾਈਮੇਟ ਨੂੰ ਆਪਣੇ ਪ੍ਰੋਫਿਟ ਨਾਲ ਬੰਨਿਆ, ਤੇ ਉਹ ਵੀ ਸਾਰੀ ਮਨੁੱਖ ਜਾਤੀ ਦਾ ਪ੍ਰੋਫਿਟ ਨਹੀਂ ਹੈ, ਉਹ ਕੁੱਝ ਲੋਕਾਂ ਦਾ ਪ੍ਰੋਫਿਟ। ਇੱਕ ਤਾਂ ਉਹਦੇ ਤੇ ਬਹਿਸ ਹੋ ਰਹੀ ਹੈ, ਪਾਰਲੀਮੈਂਟ ਕਹਿ ਰਹੀ ਹੈ ਕਿ ਲੈਜਿਸਲੇਸ਼ਨ ਦੇ ਨਾਲ ਇੰਪਲੀਮੈਂਟ ਹੁੰਦੀ ਹੈ ਕਿ ਜੇਕਰ ਆਪਸ ਵਿੱਚ ਇਹ ਟ੍ਰੇਡ ਡੀਲ ਕਰਦੇ ਆ ਤੇ ਇਹਨਾਂ ਨੂੰ ਕਾਰਬਨ ਦੇ ਅਗੇਂਸਟ ਵੀ ਪਾਲਿਸੀ ਤਿਆਰ ਕਰਨੀ ਪੈਣੀ ਹੈ। ਤੇ ਉਹਦੇ ਉੱਤੇ ਕੀ ਗੱਲ ਆਉਂਦੀ ਹੈ ਕਿ ਬੋਥ ਕੰਟਰੀ ਕਾਰਬਨ ਪ੍ਰਾਈਸਿੰਗ ਨੂੰ ਮੰਨ ਕੇ ਚੱਲਣਗੇ ਕਿ ਹਾਂ ਜੇ ਕਾਰਬਨ ਪ੍ਰਾਈਸ ਲਾਉਂਦੇ ਹੋ ਚੀਜ਼ਾਂ ਦੇ ਉੱਤੇ, ਪੋਲਿਊਸ਼ਨ ਘਟਾਏ ਜਾਣ ਦਾ ਖਰਚਾ ਵੀ ਵਿੱਚ ਪਾਉਂਦੇ ਹੋ ਤੇ ਉਹ ਗੱਲ ਠੀਕ ਹੈ। ਇਹ ਕਹਿੰਦੇ ਵੀ ਯੂਕਰੇਨ ਦੀ ਮਦਦ ਕਰਨ ਲਈ ਕਾਰਬਨ ਪ੍ਰਾਈਸਿੰਗ ਦੀ ਮੱਦ ਨੂੰ ਵਿੱਚੋਂ ਕੱਢ ਦੇਣਾ ਚਾਹੀਦਾ, ਉਹਦੇ ਨਾਲ ਇਸ ਟਾਈਮ ਕਿਹਦਾ ਫਾਇਦਾ ਹੋ ਰਿਹਾ? ਗੱਲ ਕਹਾਣੀ ਯੂਕਰੇਨ ਦੀ ਸੁਣਾਈ ਜਾਣੀ ਹੈ ਤੇ ਫਾਇਦਾ ਕਿਹਨੂੰ ਹੋ ਜਾਣਾ ਉਹ ਦੇਖ ਲੈਣਾ। ਯੂਕਰੇਨ ਨੇ ਆਪਣੀ ਪਬਲਿਕ ਪਾਲਿਸੀ ਦੇ ਵਿੱਚ ਕਾਰਬਨ ਪ੍ਰਾਈਸ ਲਾਇਆ ਹੋਇਆ ਸੀਗਾ ਕਈ ਸਾਲਾਂ ਤੋਂ, ਤੇ ਉਹਦੇ ਅੰਬੈਸਡਰ ਨੇ ਕੈਨੇਡਾ ਨੂੰ ਕਿਹਾ ਕਿ ਤੁਸੀਂ ਵੀ ਲੈਜਿਸਲੇਸ਼ਨ ਦੇ ਵਿੱਚ ਕਾਰਬਨ ਟੈਕਸ ਲਾਓ ਜਾਂ ਉਹਦਾ ਚਾਰਜਸ ਤੁਸੀਂ ਵੀ ਲਓ ਤਾਂ ਕਿ ਤੁਹਾਡੇ ਤੇ ਸਾਡੇ ਵਿੱਚ ਜਿਹੜੀਆਂ ਚੀਜ਼ਾਂ ਦਾ ਆਦਾਨ ਪ੍ਰਦਾਨ ਹੁੰਦਾ ਉਹ ਵਾਤਾਵਰਨ ਨੂੰ ਖਰਾਬ ਨਹੀਂ ਕਰਦੀਆਂ, ਜੇ ਕਰਦੀਆਂ ਵੀ ਉਹਨਾਂ ਦੀ ਤਿਆਰੀ ਉਤਪਾਦਨ ਤੇ ਪ੍ਰੋਡਕਸ਼ਨ, ਤਾਂ ਕੁਛ ਪੈਸੇ ਹੋਰ ਲੈ ਕੇ ਉਹ ਜਿੰਨਾ ਕੁ ਗੰਦਗੀ ਫੈਲਦੀ ਆ ਉਹਨੀ ਨੂੰ ਕੰਟਰੋਲ ਕੀਤਾ ਜਾਵੇ। ਕਹਿੰਦੇ ਨਹੀਂ ਨਹੀਂ ਗੰਦ ਤਾਂ ਕੀ ਹੁੰਦਾ, ਆਪੇ ਆ ਕੇ ਅਗਲੀਆਂ ਜਨਰੇਸ਼ਨ ਸਾਂਭੀ ਜਾਣਗੀਆਂ। ਤੁਸੀਂ ਜੇਬ ਦੇ ਵਿੱਚ 100 ਦਾ 100 ਕਮਾ ਕੇ ਜੇਬ ਚ ਪਾਓ, ਇਹਦੇ ਵਿੱਚੋਂ 5 ਰੁਪਈਏ ਸਾਫ਼ ਸਫਾਈ ਵਾਸਤੇ ਨਾ ਛੱਡੋ, ਝਾੜੂ ਬਹੁਤ ਮਹਿੰਗੇ ਆਉਂਦੇ ਆ। ਇਹਨਾਂ ਦੀ ਤਾਂ ਉਹ ਗੱਲ ਹੈ ਕਿ ਬਸ ਬੈਠੇ ਚੀਜ਼ਾਂ ਬਣਾਈ ਚੱਲੋ, ਤੇ ਉਹ ਤੋਂ ਬਾਅਦ ਜੇ ਕੋਈ ਗੰਦਗੀ ਪੈਂਦੀ ਹੈ ਤੁਹਾਨੂੰ ਸਫਾਈ ਕਰਨ ਦੀ ਕੋਈ ਲੋੜ ਨਹੀਂ। ਅਸੀਂ ਕੱਲ ਬੀਅਰ ਦੇ ਉੱਤੇ ਵੀ, ਮੈਂ ਪਰਸੋਂ ਦੀ ਗੱਲ ਹੈ, ਤੁਹਾਨੂੰ ਉਹਦੀ ਪ੍ਰਾਈਸਿੰਗ ਦਾ ਰੇਟ ਕੱਢ ਕੇ ਦੱਸਿਆ ਸੀ ਕਿ ਜੇ 3 ਕੈਨ ਬੀਅਰ ਦੇ ਬਣਦੇ ਆ ਤੇ ਉਹਦੇ ਉੱਤੇ 18 ਸੈਂਟ ਤਾਂ ਇਹ ਪੋਲਿਊਸ਼ਨ ਦੇ ਲੈ ਜਾਂਦੇ ਆ, ਤੇ ਉਸ ਹਿਸਾਬ ਨਾਲ ਫੋਸਲ ਫਿਊਲ ਦੇ ਉੱਤੇ ਤਾਂ ਬਹੁਤ ਘੱਟ ਹੈ, ਤੇ ਉਹਦੇ ਉੱਤੇ ਲੈ ਕੇ ਬੜੀ ਜ਼ਬਰਦਸਤ ਡਿਬੇਟ ਕਰਦੇ ਆ ਇਹ, ਜਿਵੇਂ ਕਿ ਹਾਏ ਜੇ ਆਹੀ ਇੱਕ ਟੈਕਸ ਨਾ ਹੋਵੇ ਤੇ ਲੋਕ ਤਾਂ ਭਾਈ ਮਿੰਟੋ ਮਿੰਟੀ ਕਾਰਾਂ ਲੈ ਲੈਣ, ਜਹਾਜ਼ ਲੈ ਲੈਣ, ਤੇ ਲੋਕ ਐਸ਼ ਕਰਨ ਲੱਗ ਜਾਣ, ਲੋਕ 4-4 ਮਿਲੀਅਨ ਦੇ ਘਰ ਲੈ ਲੈਣਗੇ, ਹਨਾ। ਏਦਾਂ ਨੀ ਹੋਣ ਲੱਗਿਆ, ਬਸ ਉਹ ਤੁਹਾਡੇ ਪਤਾ ਨੀ ਕਿਹੜੇ 5 ਸੈਂਟ ਬਚਾਉਣ ਵਾਸਤੇ ਬਹਿਸ ਕਰ ਰਹੇ ਨੇ, ਕਦੇ ਉਹ 5 ਸੈਂਟ ਬੱਚਿਆਂ ਦਾ ਕਿਸੇ ਨੂੰ ਫਾਇਦਾ ਹੁੰਦਾ ਨਜ਼ਰ ਨਹੀਂ ਆਇਆ। ਪਰ ਉਧਰੋਂ ਜੇ 5 ਸੈਂਟ ਤੁਹਾਡੇ ਬਚਾ ਵੀ ਦਿੱਤੇ, ਤੇਲ ਸਸਤਾ ਪਵਾ ਵੀ ਲਿਆ ਕਿਸੇ ਨੇ ਗੱਡੀ ਦੇ ਵਿੱਚ, ਤੇ ਉਹ ਬ੍ਰੈਡ ਵਿੱਚੋਂ ਕੱਢ ਕੇ ਲੈ ਜਾਣੇ, ਉਹ ਘਰ ਦੀ ਕੀਮਤ ਚੋਂ ਕੱਢ ਕੇ ਲੈ ਜਾਣੇ, ਉਹ ਬਿਜਲੀ ਵਿੱਚੋਂ ਕੱਢ ਕੇ ਲੈ ਜਾਣੇ, ਕੱਢ ਇਹਨਾਂ ਨੇ ਫਿਰ ਵੀ ਲੈਣੇ ਆ, ਕਿਉਂਕਿ ਉਹ ਦੂਜੇ ਪਾਸੇ ਕਹਿੰਦੇ ਮਾਰਕੀਟ ਹੈ ਬਈਆ, ਹਮ ਕਿਆ ਕਰੇ। ਕੋਈ ਚੀਜ਼ ਸਸਤੀ ਨਹੀਂ ਹੋਈ ਅੱਜ ਤੱਕ, ਇੱਕ ਚੀਜ਼ ਦੇ ਮੁੱਲ ਦੇ ਉੱਤੇ ਬਹਿਸ ਕਰਕੇ ਦੂਜੀ ਨੂੰ ਕਹਿ ਦਿੰਦੇ ਕਿ ਉਹ ਤਾਂ ਫਰੀ ਮਾਰਕੀਟ ਚ ਆਉਂਦੀ ਹੈ, ਉਹ ਸਾਡੇ ਕੋਲ ਥੋੜੀ ਆਉਂਦੀ, ਉਹ ਤਾਂ ਫਰੀ ਮਾਰਕੀਟ ਹੈ, ਬ੍ਰੈਡ ਭਾਵੇਂ 10 ਡਾਲਰਾਂ ਦੀ ਹੋ ਜਾਏ, ਲੈ ਕੇ ਬੋਲ ਕੇ ਦਿਖਾ ਦੇ ਰਹੇ, ਅੰਗਰੇਜ਼ੀ ਵੀ ਨਹੀਂ ਆਉਂਦੀ ਫਿਰ ਇਹਨਾਂ ਨੂੰ, ਅੰਗਰੇਜ਼ੀ ਨੀ ਸੁਝਦੀ ਹੈਗੀ। ਚਲੋ ਕੋਈ ਨੀ, ਕੰਜ਼ਰਵੇਟਿਵ ਨੇ ਕਹਿੰਦੇ ਯੂਨੈਨੀਮਸਲੀ ਵੋਟ ਪਾਸ ਕਰ ਦਿੱਤੀ ਸੈਂਡਿੰਗ ਦੀ ਬਿੱਲ ਟੂ ਕਮੇਟੀ ਔਨ ਟਿਊਜ਼ਡੇ ਡਿਸਪਾਈਟ ਆਲ ਅਦਰ ਪਾਰਟੀਜ਼ ਅਪਰੂਵਿੰਗ ਇਟ। ਬਾਕੀ ਸਾਰਿਆਂ ਨੇ ਕਿਹਾ ਕਿ ਕਾਰਬਨ ਟੈਕਸ ਲੱਕ ਲਿਆ ਜਾਣਾ ਚਾਹੀਦਾ, ਸਿਰਫ ਕੰਜ਼ਰਵੇਟਿਵ ਨੇ ਵਿਰੋਧ ਕੀਤਾ। ਵੀ ਵੋਟ ਇਨ ਦੀ ਫਰੀ ਟ੍ਰੇਡ ਐਗਰੀਮੈਂਟ, ਵੀ ਵੋਟਡ ਅਗੇਂਸਟ ਜਸਟਿਨ ਟਰੂਡੋ ਫੋਰਸਿੰਗ ਦਾ ਕਾਰਬਨ ਟੈਕਸ ਇਨ ਟੂ ਦੀ ਪ੍ਰੀ ਐਗਜ਼ਿਸਟਿੰਗ ਐਗਰੀਮੈਂਟ, ਕਹਿੰਦੇ ਜਦੋਂ ਪਹਿਲਾਂ ਐਗਰੀਮੈਂਟ ਫਰੀ ਟ੍ਰੇਡ ਦਾ ਹੋ ਰੱਖਿਆ, ਤੇ ਹੁਣ ਇਹਦੇ ਵਿੱਚ ਜਸਟਿਨ ਟਰੂਡ ਦੀ ਸਰਕਾਰ ਧੱਕੇ ਨਾਲ ਲੋਕਾਂ ਦੇ ਬੋਝ ਪਾਉਣ ਲਈ ਇਹਦੇ ਵਿੱਚ ਕਾਰਬਨ ਟੈਕਸ ਇਨਕਲੂਡ ਕਰੇ, ਜਿਹਦੀ ਕਿ ਲੋੜ ਨਹੀਂ। ਨਾਲੇ ਦੂਜੇ ਪਾਸੇ ਕਹੀ ਜਾਂਦੇ ਕਿ ਯੂਕਰੇਨ ਦੇ ਐਨਵੋਏ ਨੇ ਇਹ ਗੱਲ ਕਹੀ ਸੀ ਕਿ ਭਾਈ ਤੁਸੀਂ ਆਪਣੀ ਪਾਲਿਸੀ ਦੇ ਵਿੱਚ ਇਸ ਦੀ ਇੰਪਰੂਵਮੈਂਟ ਕਰ ਲਓ ਤੇ ਤੁਸੀਂ ਇਹ ਕਾਰਬਨ ਟੈਕਸ ਇੰਟਰੋਡਿਊਸ ਕਰ ਲਓ। ਸੋ ਦੋਨਾਂ ਧਿਰਾਂ ਨੇ ਬੜੀ ਗਰਮਾ ਗਰਮ ਬਹਿਸ ਕੀਤੀ ਤੇ ਜਿੰਨੀਆਂ ਤਨਖਾਹਾਂ ਮਿਲਦੀਆਂ ਨੇ ਉਹ ਤਨਖਾਹਾਂ ਦਾ ਬੜਾ ਉਚਿਤ ਮੁੱਲੇ ਸਾਰ ਦੀਆਂ ਉਹਨਾਂ ਦੀ ਪੂਰੀ ਇਹਨਾਂ ਨੇ ਕੀ ਕਹਿੰਦੇ ਹੁੰਦੇ ਵੈਲਿਊ ਤੁਹਾਨੂੰ ਵਾਪਸ ਕਰ ਦਿੱਤੀ। ਹੁਣ ਅੱਗੇ ਆਪਣੇ ਤੋਂ ਇੱਕ ਸਵਾਲ ਨੂੰ ਸੰਬੰਧੀ ਹੋਰ ਕੋਈ ਸਵਾਲ ਕਰਨ ਦੀ ਲੋੜ ਨਹੀਂ, ਕੱਲ ਬਹੁਤ ਬਹਿਸ ਕੀਤੀ ਆ, ਉਸ ਦੀ ਖਬਰੇ ਵੀ ਛਪ ਗਈ, ਹੋਰ ਕੀ ਚਾਹੀਦਾ। ਬਾਕੀ ਜੋ ਹੋਣਾ ਹੋਈ ਜਾਵੇ, ਸੁਥਰਾ ਘੋਲ ਪਤਾਸੇ ਪੀਵੇ। ਤੇ ਬਾਕੀ ਇੱਕ ਛੋਟੀ ਜਿਹੀ ਬ੍ਰੇਕ ਤੇ ਇੱਕ ਖਬਰ ਰਹਿੰਦੀ ਹੈ ਜੀ, ਉਹ ਵੀ ਸਾਂਝੀ ਕਰ ਲਈ ਜਾਂਦੇ ਜਾਂਦੇ, ਅਮਰੀਕਾ ਨਾਲ ਸੰਬੰਧਿਤ ਖਬਰ। ਅਮਰੀਕਾ ਦੇ ਰਾਸ਼ਟਰਪਤੀ ਹੁੰਦੇ ਸੀ ਜੀ ਜੌਨ ਐਫ ਕੈਨੇਡੀ ਤੇ 22 ਨਵੰਬਰ 1963 ਨੂੰ ਉਹਨਾਂ ਦਾ ਕਤਲ ਹੋ ਗਿਆ ਸੀ ਤੇ ਕਤਲ ਨੂੰ ਹੁਣ ਤੁਸੀਂ ਲਾ ਕੇ ਚੱਲੋ ਪੂਰੇ ਪੂਰੇ 60 ਸਾਲ ਤੇ 2 ਦਿਨ ਹੋ ਚੁੱਕੇ ਨੇ 60 ਸਾਲ ਤੇ 2 ਦਿਨ ਹੋ ਚੁੱਕੇ ਜੌਨ ਐਫ ਕੈਨੇਡੀ ਦੇ ਮਰਡਰ ਨੂੰ ਤੇ ਡੈਲਸ ਦੇ ਵਿੱਚ ਮਰਡਰ ਹੋਇਆ ਸੀ ਤੇ ਉਦੋਂ ਵੀ ਬੜਾ ਭੱਖਾ ਮੁੱਦਾ ਸੀ ਤੇ ਉਹਨੇ 69 ਦੇ ਵਿੱਚ ਜਿਹੜਾ ਪ੍ਰੋਜੈਕਟ ਲਿਆ ਕੇ ਅਪੋਲੋ ਤੇ ਬੰਦਾ ਲਾਤਾ ਚੰਦ ਤੇ ਬੰਦਾ ਭੇਜਤਾ ਨੀਲ ਆਰਮਸਟਰੋਂਗ ਜਾਇੰਟ ਲੀਪ ਮੈਨਕਾਇੰਡ ਸਾਰਾ ਕੁਛ ਆਪਾਂ ਨੂੰ ਜਾਇਨ ਹਨਾ ਸਮਾਲ ਸਟੈਪ ਫੋਰ ਅ ਮੈਨ ਐਂਡ ਅ ਜਾਇੰਟ ਲੀਪ ਫੋਰ ਮੈਨਕਾਇੰਡ ਇਦਾਂ ਦੀ ਅੰਗਰੇਜ਼ੀ ਵਗੈਰਾ ਚ ਬਹੁਤ ਗੱਲਾਂ ਬਾਤਾਂ ਹੋਈਆਂ ਉਹਨੇ ਸੋਵੀਅਤ ਯੂਨੀਅਨ ਦੇ ਨਾਲ ਵੀ ਸੰਬੰਧ ਸੁਖਾਵੇਂ ਕਰਨ ਦੀ ਗੱਲ ਕੀਤੀ ਕਿਊਬਾ ਦੇ ਨਾਲ ਵੀ ਮਿਸਾਈਲ ਵਾਰ ਹੁੰਦੀ ਰਹਿ ਗਈ ਉਦੋਂ ਵੀ ਉਹਦੇ ਤੇ ਬੜਾ ਦਬਾਅ ਪੈਂਦਾ ਸੀ ਕਿ ਕਰ ਦੋ ਅਟੈਕ ਕਰ ਦੋ ਅਟੈਕ ਸੋ ਇਸ ਤਰ੍ਹਾਂ ਉਹਨੇ ਸੁਖਾਵੇਂ ਸੰਬੰਧ ਬਣਾਉਣ ਦੇ ਤੇ ਕੋਲਡ ਵਾਰ ਨੂੰ ਥੋੜੀ ਜਿਹੀ ਹੋਰ ਠੰਡੀ ਕਰਨ ਦੀ ਗੱਲਾਂ ਬਾਤਾਂ ਕਰ ਰਹੇ ਸੀ ਤੇ ਇਸੇ ਵਿੱਚ ਮਰਡਰ ਹੋ ਗਿਆ ਤੇ ਇਸ ਦੌਰਾਨ ਉਹਦੇ ਮਰਡਰ ਦੇ ਉੱਤੇ ਤੁਸੀਂ ਮੈਂ ਪਿੱਛੇ ਜੇ ਬਿਜਲੀ ਪ੍ਰਾਈਮ ਦੇਖਣ ਲੱਗਿਆ ਸੀਗਾ ਫਿਰ ਮੈਂ ਘੰਟੇ ਦੀ ਡਾਕੂਮੈਂਟਰੀ ਦੇਖ ਕੇ ਛੱਡ ਦਿੱਤੀ ਪਰ ਉਹਦੇ ਚ ਇੱਦਾਂ ਦੀ ਗੱਲਬਾਤ ਸੀਗੀ ਕਿ ਕਤਲ ਕਿਉਂ ਹੋਇਆ ਤੇ ਕੀ ਕਹਾਣੀ ਹੈ ਹੁਣ ਤੱਕ ਇਸ ਕਤਲ ਦੇ ਉੱਤੇ ਜਿਹੜੇ ਸਰਕਾਰ ਦੇ ਡਾਕੂਮੈਂਟ ਹੈ ਉਹ ਹੁਣ ਤੱਕ ਨਸ਼ਰ ਨਹੀਂ ਕੀਤੇ ਗਏ ਕਿ ਪੂਰੇ ਵੇਰਵੇ ਦੱਸ ਦੇਣੇ ਚਾਹੀਦੇ 60 ਸਾਲ ਹੋਇਆ ਕਿ ਉਦੋਂ ਕਤਲ ਦੇ ਨਾਲ ਸੰਬੰਧਿਤ ਪੂਰੀ ਜਾਣਕਾਰੀ ਜਨਤਕ ਕਿਉਂ ਨਹੀਂ ਸੀ ਕੀਤੀ ਗਈ ਕਹਿੰਦੇ ਸੈਂਸਿਟਿਵ ਇਨਫੋਰਮੇਸ਼ਨ ਹੈ ਪੂਰੀ ਗੱਲ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ ਹੈ ਸੋ ਉਹ ਸੈਂਸਿਟਿਵ ਇਨਫੋਰਮੇਸ਼ਨ ਦੇ ਉੱਤੇ ਗੱਲਬਾਤ ਹੁੰਦੀ ਰਹੀ ਤੇ ਭਾਈ ਇੱਕ ਸੈਕਿੰਡ ਓਕੇ ਤੇ ਸੈਂਸਿਟਿਵ ਇਨਫੋਰਮੇਸ਼ਨ ਦੇ ਉੱਤੇ ਗੱਲਬਾਤ ਹੁੰਦੀ ਤੋਂ ਬਾਅਦ ਅਜੇ ਤੱਕ ਉਹਦੇ ਤੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੁਣ ਨਵੀਂ ਖਬਰ ਕੀ ਆਉਂਦੀ ਹੈ ਨਵੀਂ ਖਬਰ ਇਹ ਆਉਂਦੀ ਹੈ ਕਿ US ਦੇ ਵਿੱਚ ਹੈਗੀ 2 ਪਾਰਟੀਆਂ ਇੱਕ ਰਿਪਬਲਿਕਨ ਹੈ ਇੱਕ ਡੈਮੋਕਰੇਟ ਹੈ ਇਹ ਦੋਨੇ ਹੀ ਇਲੈਕਸ਼ਨ ਲੜਦੇ ਹੋਰ ਕੋਈ ਤੀਜੀ ਪਾਰਟੀ ਆਉਂਦੀ ਤੇ ਕਦੇ ਕਦੇ ਦੋਨਾਂ ਪਾਰਟੀਆਂ ਚ ਕੋਈ ਜਿੱਤ ਕੇ ਆ ਜਾਏ ਤੇ ਉਹ ਤੋਂ ਬਾਅਦ ਦੁਨੀਆਂ ਭਰ ਚ ਪਤਾ ਨਹੀਂ ਲੱਗਦਾ ਕਿ ਅਮਰੀਕਾ ਦਾ ਰਾਸ਼ਟਰਪਤੀ ਭਾਈ ਹੁਣ ਆਹ ਪਾਰਟੀ ਦਾ ਨਹੀਂ ਉਹਦੀ ਵਿਰੋਧੀ ਪਾਰਟੀ ਦਾ ਆ ਚੁੱਕਿਆ ਕਿਉਂਕਿ ਦੁਨੀਆਂ ਭਰ ਚ ਅਮਰੀਕਾ ਉਵੇਂ ਦੇ ਉਵੇਂ ਦਿਖਾਈ ਦੇ ਰਿਹਾ ਜਿਵੇਂ ਕਿ ਉਹ ਪਹਿਲੀ ਪਾਰਟੀ ਚ ਦਿਖਾਈ ਦਿੰਦਾ ਸੀ ਚਾਹੇ ਟਰੰਪ ਦੀ ਸਰਕਾਰ ਆ ਜਾਏ ਚਾਹੇ ਦੂਜੀ ਦੀ ਸਰਕਾਰ ਆ ਜਾਏ ਕੋਈ ਉਹਨੂੰ ਫਰਕ ਨਜ਼ਰ ਨਹੀਂ ਆਤਾ ਮੈਂ ਬਹੁਤ ਤੇਜ਼ ਤੇਜ਼ ਬੋਲਣ ਦੀ ਕੋਸ਼ਿਸ਼ ਕਰੂੰਗਾ ਰਾਬਰਟ ਐਫ ਕੈਨੇਡੀ ਜੂਨੀਅਰ ਇਹ ਹੁਣ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਦੇ ਤੌਰ ਤੇ ਖੜੇ ਹੋਏ ਨੇ ਇਹ ਲੱਗਦੇ ਗਾ ਉਹਨਾਂ ਦੇ ਭਤੀਜੇ ਕਰ ਹਨਾ ਮੈਥਿਊ ਲੱਗਦੇ ਆ ਜੌਨ ਐਫ ਕੈਨੇਡੀ ਦੇ ਸੋ ਇਹ ਇਲੈਕਸ਼ਨ ਦੇ ਵਿੱਚ ਹੁਣ ਤੀਜੀ ਧਿਰ ਬਣ ਕੇ ਖੜਿਆ ਕਹਿੰਦਾ ਮੈਂ ਤਾਂ ਆਜ਼ਾਦ ਹੀ ਖੜੂੰਗਾ ਭਾਈ ਨਾ ਮੈਂ ਇਸ ਪਾਰਟੀ ਨਾਲ ਨਾ ਉਸ ਪਾਰਟੀ ਨਾਲ ਦੋਨਾਂ ਪਾਰਟੀਆਂ ਦੇ ਨੀਤੀਆਂ ਕੀਤੀਆਂ ਕਿਤੇ ਵੀ ਮੁਲਕ ਨੂੰ ਲੈ ਕੇ ਨਹੀਂ ਜਾ ਸਕੀਆਂ ਤੇ US ਆ ਜਿਹੜਾ ਇੱਕ ਵਾਰ ਮੌਂਗਰ ਕੰਟਰੀ ਬਣ ਚੁੱਕਿਆ ਇਹ ਦੁਨੀਆਂ ਭਰ ਚ ਜੰਗਾਂ ਹੀ ਲੜਦਾ ਰਹਿੰਦਾ ਤੇ ਕਿਤੇ ਨਾ ਕਿਤੇ ਸਿਰੇ ਸੇ ਆਪਾਂ ਖੜੇ ਹੀ ਰੱਖਦੇ ਹਾਂ ਆਪਾਂ ਕਹਿੰਦੇ ਤੇ ਕੁੱਲ ਮਿਲਾ ਕੇ ਮੇਰੀ ਪਾਲਿਸੀ ਇਹ ਹੋਊਗੀ ਕਿ US ਦੀ ਆਰਮੀ ਸਿਰਫ US ਨੂੰ ਡਿਫੈਂਡ ਕਰੂਗੀ ਜੇ ਕੋਈ US ਤੇ ਹਮਲਾ ਕਰਦਾ US ਬਾਹਰ ਜਾ ਕੇ ਆਪਣੀ ਸੁਰੱਖਿਆ ਵਾਸਤੇ ਦੂਜੇ ਮੁਲਕਾਂ ਤੇ ਹਮਲੇ ਨਾ ਕਰੇ ਤਾਂ ਚੰਗੀ ਗੱਲ ਹੈ ਇਫ ਦਾ ਅਮੈਰੀਕਨ ਪੀਪਲ ਚੂਜ਼ ਮੀ ਐਜ਼ ਦੀ ਪ੍ਰੈਜ਼ੀਡੈਂਟ ਆਈ ਵਿਲ ਰਿਜ਼ਿਊਮ ਦੀ ਪ੍ਰੋਸੈਸ ਦੈਟ ਮਾਈ ਅੰਕਲ ਬ੍ਰੋਚਡ 60 ਈਅਰਸ ਅਗੋ ਆਫ ਅਨਵਾਈਂਡਿੰਗ ਦੀ ਅਮੈਰੀਕਨ ਮਿਲਟਰੀ ਅੰਪਾਇਰ ਸੋ ਅਸੀਂ ਜਿਹੜਾ ਅਮੈਰੀਕਾ ਦਾ ਮਿਲਟਰੀ ਅੰਪਾਇਰ ਆ ਬਿਲਕੁਲ ਉਹਨੂੰ ਕਹਿੰਦਾ ਮੈਂ ਤਾਂ ਡਿਸਮੈਂਟਲ ਕਰ ਦੇਣ ਦੇ ਹੱਕ ਚ ਕਿ ਇਸ ਤਰ੍ਹਾਂ ਦਾ ਜਿਹੜਾ ਹਥਿਆਰਾਂ ਦੇ ਕਾਰਖਾਨੇ ਲਾ ਕੇ ਅਮਰੀਕਾ ਦੁਨੀਆ ਭਰ ਦੇ ਵਿੱਚ ਇਸ ਤਰ੍ਹਾਂ ਦੀ ਭੂਮਿਕਾ ਜੰਗ ਜੋ ਭੂਮਿਕਾ ਅਦਾ ਕਰ ਰਿਹਾ ਇਹ ਬੰਦ ਹੋਣੀ ਚਾਹੀਦੀ ਆ ਸੋ ਉਹਨਾਂ ਨੇ ਇੰਨੀ ਕੁ ਗੱਲ ਰੱਖੀ ਹੈ ਦੇਖੋ ਉਹਨਾਂ ਦੀ ਕੀ ਸੁਣਵਾਈ ਹੁੰਦੀ ਹੈ ਤੇ ਨਹੀਂ ਹੁੰਦੀ ਤੇ ਬਾਕੀ ਫਿਰ ਦੇਖਾਂਗੇ ਜੀ ਅੱਗੇ ਕੀ ਗੱਲਬਾਤ ਮੇਰੇ ਕੋਲ ਹੁਣ ਹੋਰ ਬਹੁਤਾ ਸਮਾਂ ਨਹੀਂ ਖ਼ਬਰਾਂ ਦਾ ਕਹਿੰਦੇ ਸੁਨੇਹਾ ਆ ਗਿਆ ਕਿ ਖ਼ਬਰਾਂ ਦੇ ਬੁਲੇਟਿਨ ਦਾ ਟਾਈਮ ਹੋ ਗਿਆ ਸੋ ਮੈਂ ਲੈਣਾ ਜੀ ਬ੍ਰੇਕ ਇਸ ਤੋਂ ਬਾਅਦ ਖ਼ਬਰਾਂ ਤੋਂ ਬਾਅਦ ਐਡਵਰਟੀਜ਼ਮੈਂਟ ਹੋਏਗਾ ਇੱਕ ਸੈਕਸ਼ਨ ਤੇ ਉਸ ਤੋਂ ਬਾਅਦ ਅਸੀਂ ਸੈਮ ਗੁਰਵਿੰਦਰ ਜੀ ਨਾਲ ਪੰਜਾਬੀ ਬੋਲੀ ਬਾਰੇ ਗੱਲਬਾਤ ਕਰਾਂਗੇ
770 AM ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ ਆ ਸਭ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣ ਦੀਆਂ ਖਬਰਾਂ ਤੇ ਕਤਰ ਦੀ ਅਦਾਲਤ ਨੇ 8 ਸਾਬਕਾ ਭਾਰਤੀ ਜਲ ਸੈਨਾ ਕਰਮਚਾਰੀਆਂ ਦੀ ਸਜ਼ਾਏ ਮੌਤ ਖਿਲਾਫ ਸਵੀਕਾਰ ਕੀਤੀ ਅਪੀਲ ਅਫਗਾਨਿਸਤਾਨ ਨੇ ਭਾਰਤ ਵਿਚਲਾ ਆਪਣਾ ਸਫਾਰਤਖਾਨਾ ਪੱਕੇ ਤੌਰ ਤੇ ਕੀਤਾ ਬੰਦ ਗਾਜ਼ਾ ਚ ਇਜ਼ਰਾਈਲ ਤੇ ਹਮਾਸ ਵਿਚਾਲੇ 4 ਦਿਨਾਂ ਜੰਗ ਬੰਦੀ ਲਾਗੂ ਗਾਜ਼ਾ ਵਿਚ ਜੰਗ ਬੰਦੀ ਅਤੇ ਬੰਦੀਆਂ ਦੀ ਰਿਹਾਈ ਅੱਜ ਤੋਂ ਚੀਨ ਚ ਵਾਪਰਿਆ ਸੜਕ ਹਾਦਸਾ 8 ਲੋਕਾਂ ਦੀ ਦਰਦਨਾਕ ਮੌਤ ਡਬਲਿਨ ਚ ਬੱਚਿਆਂ ਦੇ ਚਾਕੂ ਦੇ ਨਾਲ ਹਮਲਾ ਲੋਕਾਂ ਵੱਲੋਂ ਹਿੰਸਕ ਵਿਰੋਧ ਪ੍ਰਦਰਸ਼ਨ ਹੁਣ ਖਬਰਾਂ ਵਿਸਥਾਰ ਨਾਲ ਕਤਰ ਦੀ ਅਦਾਲਤ ਨੇ 8 ਸਾਬਕਾ ਭਾਰਤੀ ਜਲ ਸੈਨਾ ਦੇ ਕਰਮਚਾਰੀਆਂ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਦੇ ਖਿਲਾਫ਼ ਅਪੀਲ ਦਸਤਾਵੇਜ਼ ਨੂੰ ਸਵੀਕਾਰ ਕਰ ਲਿਆ ਕਤਰ ਵਿਚ 8 ਭਾਰਤੀ ਸਾਬਕਾ ਜਲ ਸੈਨਾ ਕਰਮਚਾਰੀਆਂ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਖਿਲਾਫ਼ ਭਾਰਤ ਵੱਲੋਂ ਅਪੀਲ ਦਾਇਰ ਕੀਤੀ ਗਈ ਸੀ ਇਨ੍ਹਾਂ ਭਾਰਤੀਆਂ ਨੂੰ ਜਾਸੂਸੀ ਦੇ ਦੋਸ਼ ਵਿਚ ਇਹ ਸਜ਼ਾ ਸੁਣਾਈ ਗਈ ਹੈ ਭਾਰਤ ਵਿਚ ਅਫਗਾਨਿਸਤਾਨ ਦੇ ਸਵਾਰਥਖਾਨੇ ਨੇ ਭਾਰਤ ਸਰਕਾਰ ਵੱਲੋਂ ਪੇਸ਼ ਕੀਤੀਆਂ ਚੁਣੌਤੀਆਂ ਦਾ ਹਵਾਲਾ ਦਿੰਦਿਆਂ ਹੋਇਆਂ ਆਪਣੇ ਕੰਮਕਾਜ ਨੂੰ ਪੱਕੇ ਤੌਰ ਤੇ ਬੰਦ ਕਰਨ ਦਾ ਐਲਾਨ ਕਰ ਦਿੱਤੈ ਅਫਗਾਨਿਸਤਾਨ ਦੇ ਦੂਤਘਰ ਨੇ 30 ਸਤੰਬਰ ਨੂੰ ਐਲਾਨ ਕੀਤਾ ਸੀ ਕਿ ਉਹ 1 ਅਕਤੂਬਰ ਨੂੰ ਬੰਦ ਰਹੇਗਾ ਉਸ ਸਮੇਂ ਮਿਸ਼ਨ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਸਮਰਥਨ ਨਾ ਮਿਲਣ ਅਫਗਾਨਿਸਤਾਨ ਦੇ ਹਿੱਤਾਂ ਨੂੰ ਪੂਰਾ ਨਾ ਕਰਨ ਕਰਮਚਾਰੀਆਂ ਅਤੇ ਸਾਧਨਾਂ ਦੀ ਕਮੀ ਦੇ ਕਾਰਨ ਇਹ ਕਦਮ ਚੁੱਕਿਆ ਗਿਐ WHO ਦੇ ਵੱਲੋਂ ਚੀਨ ਨੂੰ ਸਾਹ ਦੀਆਂ ਬਿਮਾਰੀਆਂ ਤੇ ਨਿਮੋਨੀਆ ਦੇ ਮਾਮਲਿਆਂ ਦੇ ਵਿਚ ਸੰਭਾਵਿਤ ਚਿੰਤਾਜਨਕ ਵਾਧੇ ਦੇ ਬਾਰੇ ਜਾਣਕਾਰੀ ਦੇਣ ਦੀ ਅਧਿਕਾਰਤ ਬੇਨਤੀ ਤੋਂ ਬਾਅਦ ਚੀਨੀ ਅਧਿਕਾਰੀਆਂ ਨੇ ਕਿਹਾ ਇੱਥੇ ਕੋਈ ਅਸਾਧਾਰਨ ਸਥਿਤੀ ਨਹੀਂ ਹੈ। ਉਨ੍ਹਾਂ ਨੇ ਦੇਸ਼ ਵਿਚ ਕੋਈ ਨਵੀਂ ਬਿਮਾਰੀ ਨਹੀਂ ਆਈ ਹੈ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਉੱਤਰੀ ਚੀਨ ਚ ਬੱਚਿਆਂ ਦੇ ਵਿਚ ਹੋਣ ਵਾਲੇ ਨਿਮੋਨੀਆ ਦੇ ਅਜੀਬ ਰੂਪ ਬਾਰੇ ਕੌਮਾਂਤਰੀ ਛੂਤ ਰੋਗ ਨਿਗਰਾਨੀ ਸੇਵਾ ਦੀਆਂ ਰਿਪੋਰਟਾਂ ਤੇ ਮੀਡੀਆ ਦਾ ਹਵਾਲਾ ਦਿੱਤਾ। ਚੀਨ ਨੂੰ ਇਸ ਹਫ਼ਤੇ ਦੇ ਸ਼ੁਰੂ ਵਿਚ ਇਸ ਸਬੰਧ ਚ ਹੋਰ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ। ਵਿਗਿਆਨੀ ਕਹਿੰਦੇ ਨੇ ਕਿ ਸਥਿਤੀ ਨੂੰ ਨੇੜਿਓ ਨਿਗਰਾਨੀ ਦੀ ਲੋੜ ਹੈ, ਪਰ ਉਹ ਪੱਕਾ ਨਹੀਂ ਕਹਿ ਸਕਦੇ ਕਿ ਚੀਨ ਵਿਚ ਸਾਹ ਦੀਆਂ ਬਿਮਾਰੀਆਂ ਦੇ ਵਿਚ ਹਾਲ ਹੀ ਦੇ ਵਿਚ ਵਾਧਾ ਨਵੀਂ ਕੌਮਾਂਤਰੀ ਲੱਗ ਦੀ ਸ਼ੁਰੂਆਤ ਦਾ ਸੰਕੇਤ ਦਿੰਦਾ ਹੈ। ਇਜ਼ਰਾਈਲ ਅਤੇ ਹਮਾਸ ਦਰਮਿਆਨ ਸਮਝੌਤੇ ਤਹਿਤ 4 ਦਿਨਾਂ ਦੀ ਜੰਗ ਬੰਦੀ ਅੱਜ ਤੋਂ ਲਾਗੂ ਹੋ ਗਈ, ਜਿਸ ਨਾਲ ਇਜ਼ਰਾਈਲ ਵਿਚ ਕੈਦ ਫਲਸਤੀਨੀਆਂ ਅਤੇ ਗਾਜ਼ਾ ਵਿਚ ਅੱਤਵਾਦੀਆਂ ਵੱਲੋਂ ਬੰਦੀ ਬਣਾਏ ਦਰਜਨਾਂ ਲੋਕਾਂ ਦੀ ਅਦਲਾ ਬਦਲੀ ਸ਼ੁਰੂ ਹੋ ਗਈ। ਜੰਗ ਨੂੰ ਘੱਟੋ ਘੱਟ 4 ਦਿਨਾਂ ਦੇ ਲਈ ਰੋਕ ਦਿੱਤਾ ਗਿਆ ਤੇ ਇਹ ਜੰਗ ਬੰਦੀ ਸਵੇਰੇ 7 ਵਜੇ ਤੋਂ ਲਾਗੂ ਹੋ ਗਈ ਹੈ। ਗਾਜ਼ਾ ਤੇ ਸੱਤਾਧਾਰੀ ਹਮਾਸ ਸਮੂਹ ਨੇ 7 ਅਕਤੂਬਰ ਨੂੰ ਇਜ਼ਰਾਈਲ ਤੇ ਅਚਾਨਕ ਹਮਲਾ ਕਰ ਦਿੱਤਾ। ਇਸ ਦੌਰਾਨ 240 ਵਿਅਕਤੀਆਂ ਨੂੰ ਬੰਦੀ ਬਣਾ ਲਿਆ ਗਿਆ। ਹਮਾਸ ਨੇ ਇਸ ਜੰਗ ਬੰਦੀ ਦੌਰਾਨ ਘੱਟੋ ਘੱਟ 50 ਬੰਦੀਆਂ ਨੂੰ ਰਿਹਾਅ ਕਰਨ ਦਾ ਵਾਅਦਾ ਕੀਤਾ ਹੈ। ਡਬਲਿਨ ਚ ਵੀਰਵਾਰ ਨੂੰ ਸ਼ਹਿਰ ਦੇ ਕੇਂਦਰ ਵਿਚ ਚਾਕੂ ਨਾਲ ਕੀਤੇ ਹਮਲੇ ਦੇ ਵਿਚ 3 ਬੱਚਿਆਂ ਸਮੇਤ 4 ਲੋਕ ਜ਼ਖਮੀ ਹੋ ਗਏ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ ਹੋ ਗਈ ਤੇ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ। ਖ਼ਬਰਾਂ ਦੇ ਮੁਤਾਬਕ ਰਾਸ਼ਟਰਪਤੀ ਮਾਈਕਲ ਡੀ ਹਿਗਨਸ ਨੇ ਕਿਹਾ ਕਿ ਪਹਿਲਾਂ ਕੀਤੇ ਹਮਲੇ ਦੇ ਏਜੰਡੇ ਵੱਲੋਂ ਸਮੂਹ ਦੁਆਰਾ ਦੁਰਵਰਤੋਂ ਕੀਤੀ ਗਈ ਹੈ। ਆਇਰਲੈਂਡ ਦੀ ਰਾਜਧਾਨੀ ਦੇ ਕੁਝ ਹਿੱਸਿਆਂ ਵਿਚ ਜਨਤਕ ਆਵਾਜਾਈ ਚ ਵਿਘਨ ਪਿਆ। ਪ੍ਰਦਰਸ਼ਨਕਾਰੀਆਂ ਨੂੰ ਕੰਟਰੋਲ ਕਰਨ ਦੇ ਲਈ 400 ਤੋਂ ਵੱਧ ਆਇਰਿਸ਼ ਪੁਲਿਸ ਅਧਿਕਾਰੀ ਸਰਗਰਮ ਸਨ। ਸੋਸ਼ਲ ਮੀਡੀਆ ਤੇ ਇਕ ਵੀਡੀਓ ਦੇ ਬਿਆਨ ਦੇ ਵਿਚ ਚੀਫ਼ ਸੁਪਰਡੈਂਟ ਪੈਟ੍ਰਿਕ ਨੇ ਕਿਹਾ ਕਿ ਪੁਲਿਸ ਬਲ ਦੇ ਕੁਝ ਮੈਂਬਰਾਂ ਤੇ ਹਮਲਾ ਕੀਤਾ ਗਿਆ ਸੀ। ਹਾਲਾਂਕਿ ਉਸ ਨੇ ਕਿਹਾ ਕਿ ਗਾਰਡਾਈ ਜਾਂ ਜਨਤਾ ਦੇ ਮੈਂਬਰਾਂ ਦੁਆਰਾ ਕੋਈ ਗੰਭੀਰ ਸੱਟਾਂ ਦੀ ਰਿਪੋਰਟ ਨਹੀਂ ਕੀਤੀ ਗਈ। ਉੱਤਰ ਪੱਛਮੀ ਚੀਨ ਦੇ ਗਾਂਸੂ ਸੂਬੇ ਚ ਸ਼ੁੱਕਰਵਾਰ ਸਵੇਰੇ ਇਕ ਸੜਕ ਹਾਦਸੇ ਵਿਚ 8 ਲੋਕਾਂ ਦੀ ਮੌਤ ਹੋ ਗਈ, ਸਥਾਨਕ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ। ਮੁੰਬਈ ਸ਼ਹਿਰ ਦੇ ਮਿਨਕਿਨ ਕਾਉਂਟੀ ਦੇ ਵਿਚ ਸਵੇਰੇ 8 ਵਜੇ ਦੇ ਕਰੀਬ ਇਹ ਘਟਨਾ ਵਾਪਰੀ। ਉਨ੍ਹਾਂ ਨੇ ਦਸਿਆ ਕਿ ਮਿੰਨੀ ਬੱਸ ਅਤੇ ਪਿਕਅਪ ਟਰੱਕ ਦੀ ਟੱਕਰ ਚ 8 ਵਿਅਕਤੀਆਂ ਦੀ ਮੌਤ ਹੋ ਗਈ ਤੇ 3 ਵਿਅਕਤੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਦੇ ਲਈ ਸਥਾਨਕ ਹਸਪਤਾਲ ਚ ਦਾਖਲ ਕਰਵਾਇਆ ਗਿਆ ਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਹੁਣ ਕੀਤੀ ਜਾ ਰਹੀ ਹੈ। ਪਾਕਿਸਤਾਨ ਦੀ ਇਕ ਵਿਸ਼ੇਸ਼ ਅਦਾਲਤ ਨੇ ਅੱਜ ਸਾਈਫਰ ਕੇਸ ਦੀ ਸੁਣਵਾਈ ਦੇ ਲਈ ਜੇਲ੍ਹ ਦੇ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ 28 ਨਵੰਬਰ ਨੂੰ ਸੰਘੀ ਨਿਆਇ ਕੰਪਲੈਕਸ ਦੇ ਵਿਚ ਪੇਸ਼ ਕਰਨ ਦਾ ਹੁਕਮ ਦਿੱਤੈ। ਵਿਸ਼ੇਸ਼ ਅਦਾਲਤ ਨੇ ਜੱਜ ਅਬੁਲ ਹਸਨਤ ਨੇ ਸੰਘੀ ਨਿਆਇ ਕੰਪਲੈਕਸ ਵਿਚ ਕੇਸ ਦੀ ਸੁਣਵਾਈ ਦੇ ਦੌਰਾਨ ਇਹ ਹੁਕਮ ਦਿੱਤਾ। ਇਸ ਤੋਂ ਪਹਿਲਾਂ ਇਸਲਾਮਾਬਾਦ ਹਾਈ ਕੋਰਟ ਨੇ ਲੰਘੇ ਮੰਗਲਵਾਰ ਨੂੰ ਜੇਲ੍ਹ ਵਿਚ ਚੱਲ ਰਹੀ ਸੁਣਵਾਈ ਰੱਦ ਕਰਨ ਦਾ ਐਲਾਨ ਕਰ ਦਿੱਤਾ ਸੀ। ਹਾਈਕੋਰਟ ਨੇ ਇਹ ਵੀ ਕਿਹਾ ਕਿ ਹੁਣ ਤੱਕ ਦੀ ਕਾਰਵਾਈ ਗਲਤ ਸੀ। ਵਿਸ਼ੇਸ਼ ਅਦਾਲਤ ਦੇ ਜੱਜ ਨੇ ਅੱਜ ਹਾਈਕੋਰਟ ਦੇ ਹੁਕਮ ਦੀ ਇਕ ਕਾਪੀ ਮੰਗੀ। ਉਨ੍ਹਾਂ ਨੇ ਖਾਨ ਤੇ ਕੁਰੈਸ਼ੀ ਨੂੰ 28 ਨਵੰਬਰ ਨੂੰ ਤਲਬ ਕੀਤਾ ਤੇ ਕੇਸ ਦੀ ਸੁਣਵਾਈ ਉਦੋਂ ਤੱਕ ਮੁਅੱਤਲ ਕਰ ਦਿੱਤੀ ਹੈ। ਆਸਟ੍ਰੇਲੀਆ ਦੇ ਸਕੂਲਾਂ ਦੇ ਵਿਦਿਆਰਥੀਆਂ ਦੇ ਵੱਲੋਂ ਫਲਸਤੀਨ ਦੇ ਸਮਰਥਨ ਦੇ ਵਿਚ ਪ੍ਰਦਰਸ਼ਨਾਂ ਦਾ ਦੌਰ ਜਾਰੀ ਹੈ। ਪਹਿਲਾਂ ਜਿੱਥੇ ਵਿਦਿਆਰਥੀਆਂ ਨੇ ਵੈਲਬੋਰਨ ਵਿਖੇ ਫਲਸਤੀਨ ਦੇ ਸਮਰਥਨ ਦੇ ਵਿਚ ਪ੍ਰਦਰਸ਼ਨ ਕੀਤਾ ਸੀ, ਉਥੇ ਹੀ ਹੁਣ ਸਿਡਨੀ ਦੇ ਵਿਦਿਆਰਥੀ ਵੀ ਇਜ਼ਰਾਈਲੀ ਹਮਾਸ ਜੰਗ ਦੌਰਾਨ ਫਲਸਤੀਨ ਦੀ ਹਿਮਾਇਤ ਚ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ। ਹਜ਼ਾਰਾਂ ਦੀ ਗਿਣਤੀ ਦੇ ਵਿਚ ਸਕੂਲਾਂ ਦੇ ਵਿਦਿਆਰਥੀ ਸਿਡਨੀ ਦੇ ਟਾਊਨ ਹਾਲ ਵਿਖੇ ਇਕੱਠੇ ਹੋਏ ਤੇ ਫਲਸਤੀਨ ਨੂੰ ਆਜ਼ਾਦ ਕਰੋ ਦੇ ਨਾਅਰੇ ਲਗਾ ਰਹੇ ਨੇ। ਵਿਦਿਆਰਥੀ ਦੋਵਾਂ ਦੇਸ਼ਾਂ ਦੇ ਵਿਚਾਲੇ ਚੱਲ ਰਹੀ ਗੋਲੀਬਾਰੀ ਨੂੰ ਵੀ ਬੰਦ ਕਰਵਾ ਕੇ ਜੰਗ ਖਤਮ ਕਰਵਾਉਣਾ ਚਾਹੁੰਦੇ ਨੇ। ਵਿਦਿਆਰਥੀਆਂ ਨੇ ਕਿਹਾ ਕਿ ਇਹ ਮੁੱਦਾ ਇਕ ਦਿਨ ਸਕੂਲ ਨਾ ਜਾਣ ਤੋਂ ਕਿਤੇ ਵੱਡਾ ਹੈ। ਉਨ੍ਹਾਂ ਨੇ ਕਿਹਾ, ਅਸੀਂ ਤਾਂ ਇਕ ਦਿਨ ਬਾਅਦ ਵੀ ਸਕੂਲ ਜਾ ਸਕਦੇ ਹਾਂ, ਪਰ ਇਜ਼ਰਾਈਲ ਹਮਾਸ ਵਿਚਾਲੇ ਜੰਗ ਦੇ ਕਾਰਨ ਹਜ਼ਾਰਾਂ ਬੱਚੇ ਸਿੱਖਿਆ ਤੋਂ ਇਲਾਵਾ ਹੋਰ ਵੀ ਕਈ ਬੁਨਿਆਦੀ ਜ਼ਰੂਰਤਾਂ ਤੋਂ ਵਾਂਝੇ ਰਹਿ ਰਹੇ ਹਨ। ਸਕੂਲ ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਪ੍ਰਦਰਸ਼ਨ ਤੇ ਜਾਣ ਤੋਂ ਰੋਕਣ ਦੀ ਸਖ਼ਤ ਚੇਤਾਵਨੀ ਦਿੱਤੀ ਹੈ, ਪਰ ਇਸ ਦੇ ਬਾਵਜੂਦ ਵਿਦਿਆਰਥੀ ਪ੍ਰਦਰਸ਼ਨ ਚ ਹਿੱਸਾ ਲੈਣ ਲਈ ਪੁੱਜੇ। ਇਸ ਤੇ ਉਨ੍ਹਾਂ ਨੇ ਕਿਹਾ ਕਿ ਜੇਕਰ ਸਾਨੂੰ ਕੁਝ ਦਿਨ ਦੇ ਲਈ ਸਕੂਲ ਨਾ ਵੀ ਜਾਣ ਦਿੱਤਾ ਗਿਆ ਤਾਂ ਸਾਨੂੰ ਕੋਈ ਜ਼ਿਆਦਾ ਫਰਕ ਨਹੀਂ, ਕਿਉਂਕਿ ਇਹ ਅਸੀਂ ਲੋਕਾਂ ਦੀ ਭਲਾਈ ਲਈ ਕਰ ਰਹੇ ਹਾਂ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇੱਕ ਵਾਰ ਤੋਂ ਫੇਰ ਸੁਣ ਲਓ। ਕਤਰ ਦੀ ਅਦਾਲਤ ਨੇ 8 ਸਾਬਕਾ ਭਾਰਤੀ ਜਲ ਸੈਨਾ ਕਰਮਚਾਰੀਆਂ ਦੀ ਸਜ਼ਾਏ ਮੌਤ ਖਿਲਾਫ਼ ਸਵੀਕਾਰ ਕੀਤੀ ਅਪੀਲ। ਅਫਗਾਨਿਸਤਾਨ ਨੇ ਭਾਰਤ ਵਿਚਲਾ ਆਪਣਾ ਸਫਾਰਤਖਾਨਾ ਪੱਕੇ ਤੌਰ ਤੇ ਕੀਤਾ ਬੰਦ। ਗਾਜ਼ਾ ਚ ਇਜ਼ਰਾਈਲ ਤੇ ਹਮਾਸ ਵਿਚਾਲੇ 4 ਦਿਨਾਂ ਜੰਗ ਬੰਦੀ ਲਾਗੂ। ਗਾਜ਼ਾ ਵਿਚ ਜੰਗ ਬੰਦੀ ਅਤੇ ਬੰਦੀਆਂ ਦੀ ਰਿਹਾਈ ਅੱਜ ਤੋਂ। ਚੀਨ ਚ ਵਾਪਰਿਆ ਸੜਕ ਹਾਦਸਾ, 8 ਲੋਕਾਂ ਦੀ ਦਰਦਨਾਕ ਮੌਤ। ਡਬਲਿਨ ਚ ਬੱਚਿਆਂ ਦੇ ਚਾਕੂ ਦੇ ਨਾਲ ਹਮਲਾ, ਲੋਕਾਂ ਵੱਲੋਂ ਹਿੰਸਕ ਵਿਰੋਧ ਪ੍ਰਦਰਸ਼ਨ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ SR ਠਾਕੁਰ ਨੂੰ ਹੁੰਦੇ ਇਜਾਜ਼ਤ, ਧੰਨਵਾਦ।
The views expressed on the preceding program may not necessarily be those of the owner or management of WTOR radio station.
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नैपनी। क्विक ट्रक ल्यूब द वन स्टॉप शॉप, 519-622-0660 या quicktrucklube.com। QTL बिकॉज वी केयर।
काश घर पैसे भेजना आसान ते सुखाला हुंदा। CIBC ग्लोबल मनी ट्रांसफर दे नाल विदेशां विच वसे तुहाडे प्यारे उसे दिन स्थानक मनी ग्राम केंद्रां तों कैश पिकअप कर सकदे हन, यानी कि ओह पैसा उसे दिन लै सकदे हन जिवें कि ए दिन अते ए दिन। जे तुसी प्यार दा सुनेहा भेजना होवे तां $0 CIBC ट्रांसफर फी राहीं अपने प्यारियां नूं उसे दिन कैश पिकअप सुविधा राहीं भेजो। वधेरी जानकारी लई CIBC.com/cashpickup ते जाओ। शर्तां अते CIBC फॉरन एक्सचेंज रेट्स लागू। CIBC एंबिशंस मेड रियल।
Good news for holiday season shoppers, Lisa Cosmetic is back with huge discount on brand name